Sir Monik Bal Films, ARY Films and Six Sigma Plus presents the much-awaited film London Nahi Jaunga.
Chal mangni hai Jameel saab, shart haar gaye to ab mangni karo.
Shaadi maine Pakistani ladki se nahi karni.
To shaadi ke liye kaun se mulk ko imtihan mein dalna?
Releasing on Friday 8 July in cinemas near you, a rising star entertainment release.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਸਿਟੀ ਆਫ ਹੈਮਿਲਟਨ ਦੇ ਡਾਊਨਟਾਊਨ ਇਲਾਕੇ ਚ ਮੈਕਮਾਸਟਰ ਯੂਨੀਵਰਸਿਟੀ ਤੋਂ 8 ਮਿੰਟ ਤੇ ਗੋਟਰਨ ਸਟੇਸ਼ਨ ਤੋਂ ਸਿਰਫ 3 ਮਿੰਟ ਦੀ ਦੂਰੀ ਤੇ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ ਕੁਈਨ ਤੇ ਮੇਨ ਸਟਰੀਟ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਢੁਕਵੀਂ ਲੋਕੇਸ਼ਨ 2 ਬੈਡਰੂਮ 2 ਬਾਥਰੂਮ ਦੇ ਖੁੱਲੇ ਡੁੱਲੇ ਯੂਨਿਟਸ ਦੀਆਂ ਕੀਮਤਾਂ 6,40,000 ਤੋਂ ਲੋਕਰ ਅਪਲਾਈਐਂਸਿਸ ਤੇ ਅਸਾਈਨਮੈਂਟ ਫ੍ਰੀ ਡਿਪੋਜ਼ਿਟ ਐਂਡ ਈਜ਼ੀ ਇੰਸਟਾਲਮੈਂਟਸ ਹੈਮਿਲਟਨ ਡਾਊਨਟਾਊਨ ਚ ਆ ਰਹੀਆਂ ਇਹਨਾਂ ਨਵੀਆਂ ਕੌਂਡੋਜ਼ ਜਾਂ ਸਟੋਨੀ ਕ੍ਰੀਕ ਚ ਆ ਰਹੇ ਨਵੇਂ ਪ੍ਰੋਜੈਕਟਸ ਚ ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473004736
ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ,
ਠੰਡ ਲੱਗਦੀ ਹੈ ਤਾਂ ਪਾਇਆ।
ਲਓ ਜੀ ਫਿਰ ਹੋ ਜਾਓ ਤਿਆਰ ਹਾਸਾ ਮਜ਼ਾਕ ਕਲੋਲਾ ਲਈ, ਕਿਉਂਕਿ ਹਲਚਲ ਰੇਡੀਓ ਲੈ ਕੇ ਆ ਰਿਹਾ ਹੈ ਕਾਮੇਡੀ ਸਟੇਜ ਪਲੇ। ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਹੈ, ਜਿਸ ਵਿੱਚ ਢਿੱਡੀ ਪੀੜਾ ਪਾਉਣ ਆ ਰਹੇ ਨੇ ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੇ ਹੋਰ ਕਈ ਸਾਥੀ ਕਲਾਕਾਰ। ਪੈਰਾਮਾਊਂਟ ਫਾਈਨ ਫੂਡ ਸੈਂਟਰ 6 ਅਗਸਤ ਨੂੰ। ਇਵੈਂਟ ਸਪੋਂਸਰਡ ਬਾਏ ਇੰਡੈਕਸ ਰਿਐਲਟੀ ਬ੍ਰੋਕਰੇਜ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ ਵਿੰਡੋ ਪੰਜਾਬ ਟੀਵੀ। ਜ਼ਿਆਦਾ ਜਾਣਕਾਰੀ ਟਿਕਟ ਲਈ ਸੰਦੀਪ ਭੱਟੀ ਨੂੰ ਕਾਲ ਕਰੋ 4163199000 416-319-9000।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। I've been serving Canadians from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬੀਅਨ ਰੋਡ ਇਨ ਰੈਕਸਡੇਲ 4162131165।
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
ਫਸਟ
second, third mortgage, home equity, business loan, debt consolidation, refinance, rent to only. Call karo Devinder Pawar nu 647-988-8731-647-988-7731.
Je nahi hona khajjal khwar, ta call karo
Devinder Pawar.
Jekar ek vaar ina tuhadi file vekh ke haan keh ditti, ta apne bha dete, hamesha khare utar de haan. License number 10845, independently owned and operated.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ। ਅੱਜ ਸ਼ੁੱਕਰਵਾਰ ਦਾ ਦਿਨ ਆ ਜੀ, ਵੀਕਐਂਡ 'ਤੇ ਜ਼ਿੰਦਗੀ ਹੌਲੀ ਜਿਹੀ ਹੋ ਜਾਂਦੀ ਆ, ਰਫਤਾਰ ਜਿਹੜੀ ਰਫਤਾਰ ਨਾਲ ਪਹਿਲਾਂ ਚੱਲ ਰਹੇ ਹੁੰਦੇ ਆਪਾਂ ਸੋਮਵਾਰ ਤੋਂ, ਬਸ ਵੀਰਵਾਰ ਵਾਲੇ ਦਿਨ ਸ਼ਾਮ ਜੇ ਨੂੰ ਬਸ ਉਹ ਕਦਮ ਹੌਲੀ ਚੱਲਣ ਲੱਗਦੇ ਆ। ਮੈਂ ਆਮ ਲੋਕਾਂ ਦੀ ਗੱਲ ਕਰਦਾ, ਖਾਸ ਲੋਕਾਂ ਦੀ ਗੱਲ ਨਹੀਂ ਕਰਦਾ। ਅਤੇ ਫਿਰ ਸ਼ੁੱਕਰਵਾਰ ਨੂੰ ਉਹ ਕਹਿੰਦੇ ਨੇ ਆਮ ਲੋਕ, ਕਹਿੰਦੇ ਸਰੀਰ ਡਿੱਗੂ ਕਰਨ ਲੱਗ ਜਾਂਦਾ ਵੀ ਵੀਕਐਂਡ ਆ ਗਿਆ, ਵੀਕਐਂਡ ਆ ਗਿਆ। ਕਈ ਤਾਂ ਬੜੇ ਮਾਣ ਨਾਲ ਕਹਿੰਦੇ ਨੇ ਵੀ ਵੀਕਐਂਡ ਆ ਗਿਆ, ਮਤਲਬ ਐਂ ਹੁੰਦਾ ਉਹਨਾਂ ਨੂੰ ਵੀ ਜਿਵੇਂ ਕੋਈ ਪਹਾੜ ਚੜ੍ਹ ਕੇ ਗਏ ਹੁੰਦੇ ਆ ਅਤੇ ਦੁਬਾਰਾ ਉੱਤਰ ਕੇ ਆਏ ਹੁੰਦੇ ਅਤੇ ਉਹਦੇ ਪੈਰਾਂ 'ਚ ਪਹਾੜ ਦੇ ਫੇਰ ਆ ਗਏ ਹੁੰਦੇ ਵੀ ਆਰਾਮ ਜਿਹਾ ਮਿਲ ਗਿਆ। ਮੈਨੂੰ ਨਹੀਂ ਪਤਾ, ਸਾਡਾ ਤਾਂ ਕੰਮ ਇਹੋ ਜਿਹਾ ਹੀ ਆ, ਅਸੀਂ ਤਾਂ ਵੀਕਐਂਡ ਵਾਲੇ ਦਿਨ ਵੀਕਐਂਡ 'ਤੇ ਅਸੀਂ ਕਾਫੀ ਕੰਮ ਕਰਦੇ ਹਾਂ ਅਤੇ ਵੀਕਡੇਜ਼ 'ਚ ਵੀ ਕਰਦੇ ਹਾਂ। ਜ਼ਿੰਦਗੀ ਜਿਉਣ ਲਈ ਕੰਮ ਕਰਨਾ ਪੈਂਦਾ ਦੋਸਤੋ, ਪਰ ਕੰਮ ਆ ਜਿਹੜਾ ਉਹ ਰਿਲੈਕਸ ਵੀ ਕਰਦਾ ਬੰਦੇ ਨੂੰ, ਕੰਮ ਦੇ ਦੌਰਾਨ ਹੀ ਬੰਦਾ ਰਿਲੈਕਸ ਹੋ ਜਾਂਦਾ। ਜ਼ਿੰਦਗੀ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿੰਦਾ। ਅੱਜ ਵੈਸੇ ਸਾਰੇ ਰਿਲੈਕਸਡ ਮੋਡ ਦੇ ਵਿੱਚ ਨੇ, ਕਿਉਂ? ਕਿਉਂਕਿ ਫੋਨ ਆ ਜਿਹੜੇ ਉਹ ਬੰਦ ਨੇ ਤਕਰੀਬਨ ਸਾਰਿਆਂ ਦੇ, ਫੇਸਬੁੱਕ ਦੇ ਉੱਤੇ ਠੁੰਗਾ ਜੀਆਂ ਮਾਰੀ ਜਾਂਦੇ ਆ, ਫੇਸਬੁੱਕ ਚੱਲਦੀ ਨਹੀਂ ਅਤੇ ਅੱਕੇ ਜੇ ਪਏ ਨੇ ਵੀ ਆਹ ਕੀ ਹੋ ਗਿਆ। ਮਤਲਬ ਦੇਖ ਲਓ ਜ਼ਿੰਦਗੀ ਇੰਨੀ ਤੇਜ਼ ਹੋ ਗਈ ਆ ਵੀ ਵਿਹਲਾ ਬੈਠਾ ਬੰਦਾ ਵੀ ਨਾ ਉਹਦਾ ਦਿਮਾਗ ਲਗਾਤਾਰ ਚੱਲਦਾ, ਵਿਹਲੇ ਬੈਠੇ ਬੰਦੇ ਦਾ ਚੱਲਦਾ ਜ਼ਰੂਰ ਆ ਪਰ ਉਹ ਕੰਮ ਨਹੀਂ ਕਰਦਾ। ਉਹ ਆਪਣੇ ਇੱਕ ਦੋਸਤ ਸੀਗੇ, ਹੁਣ ਤਾਂ ਦੁਨੀਆ ਤੋਂ ਤੁਰ ਗਏ, ਇਕਬਾਲ ਰਾਮੂਵਾਲੀਆ ਜੀ, ਅਤੇ ਉਹਨਾਂ ਦੇ ਪਰਿਵਾਰ ਦੇ ਦੱਸਦੇ ਹੁੰਦੇ ਨੇ, ਕਹਿੰਦੇ ਜੀ ਉਹਨਾਂ ਨੇ ਇੱਕ ਪੁਸਤਕ ਲਿਖਣੀ ਸੀਗੀ, ਨਾਵਲ ਲਿਖਣਾ ਸੀ ਸ਼ਾਇਦ, ਮੈਨੂੰ ਇਹ ਵੀ ਨਹੀਂ ਪਤਾ ਵੀ ਡਿਸਕਲੋਜ਼ ਕਰਨਾ ਚਾਹੀਦਾ ਕਿ ਨਹੀਂ, ਪਰ ਮੈਂ ਮਾਫ਼ੀ ਮੰਗ ਲੈਂਦਾ ਜੀ। ਕਹਿੰਦੇ ਉਹਦਾ ਨਾਂ ਟ੍ਰੈਡਮਿਲ ਸੀ, ਵੀ ਜਿਵੇਂ ਬੰਦਾ ਭੱਜਦਾ ਬਹੁਤ ਤੇਜ਼ੀ ਨਾਲ ਆ ਅਤੇ ਉਹ ਤੇਜ਼ੀ ਨਾਲ ਭੱਜਦਾ ਭੱਜੀ ਜਾਂਦਾ ਪਰ ਉਹ ਅਲਟੀਮੇਟਲੀ ਉਹ ਜਾਂਦਾ ਕਿਤੇ ਨਹੀਂ, ਉੱਥੇ ਹੀ ਖੜ੍ਹਾ ਬੜੀ ਤੇਜ਼ੀ ਨਾਲ ਤੁਰਦਾ। ਕਹਿੰਦੇ ਉਹਨਾਂ ਦੇ ਨਾਵਲ ਦਾ ਵਿਸ਼ਾ ਸੀ, ਇਹ ਨਾਵਲ ਸੀ ਜਾਂ ਮਤਲਬ ਸਾਹਿਤ ਦਾ ਕੋਈ ਹੋਰ ਰੂਪ ਹੋਊਗਾ, ਤੁਹਾਨੂੰ ਪਤਾ ਉੱਚੇ ਬਹੁਤ ਤਕੜੇ, ਕੀ ਕਹਾਂ ਤਕੜੇ ਜੀ, ਉਹ ਆਲਰਾਊਂਡਰ ਸੀ, ਉਹ ਕਵੀ ਵੀ ਸੀ, ਸ਼ਾਇਰ ਵੀ ਸੀ, ਗਾਉਂਦੇ ਵੀ ਸੀ ਆਪ, ਲਿਖਦੇ ਵੀ ਸੀ, ਮੀਡੀਆਕਾਰ ਵੀ ਸੀ। ਉਹ ਜਦੋਂ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿੰਨੇ ਕਮਾਲ ਦੀ ਗੱਲ ਸੀ ਵੀ ਬੰਦੇ ਦੀ ਜ਼ਿੰਦਗੀ ਬਸ ਇਸੇ ਤਰ੍ਹਾਂ ਟ੍ਰੈਡਮਿਲ ਦੀ ਤਰ੍ਹਾਂ ਹੀ ਆ, ਅਤੇ ਇਹ ਵੀ ਹੁਣ ਜ਼ਿੰਦਗੀ ਇੰਨੀ ਤੇਜ਼ ਆ। ਸ਼ਾਇਦ ਮੇਰੇ ਨਾਲ ਮੇਰੇ ਦੋਸਤ ਮਾਸਟਰ ਰਜਿੰਦਰ ਜੀ ਨੇ, ਨੋ ਸੋਰੀ ਜੀ, ਰਾਜਪਾਲ ਬਰਾੜ ਜੀ ਨੇ ਲਾਈਨ 'ਤੇ ਹਾਜ਼ਰ ਹੋ ਗਏ ਨੇ। ਚਲੋ ਆਪਾਂ ਪਹਿਲਾਂ ਉਹਨਾਂ ਨੂੰ ਲੈ ਲੈਂਦੇ ਹਾਂ ਅਤੇ ਫਿਰ ਆਪਾਂ ਗੱਲਬਾਤ ਅੱਗੇ ਤੁਰਾਂਗੇ। ਬਰਾੜ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਅਤੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ਼੍ਰੀ ਅਕਾਲ ਜੀ। ਉਹ ਬਰਾੜ ਸਾਹਿਬ, ਅੱਜ ਹੋਇਆ ਐਂ ਵੀ ਫੋਨ ਟੈਸਟ ਕਰ ਰਹੇ ਸੀ ਵੀ ਚੱਲਦੇ ਆ ਕਿ ਨਹੀਂ ਚੱਲਦੇ। ਮੈਨੂੰ ਇਸ ਤਰ੍ਹਾਂ ਸੀ, ਮੈਂ ਕਿਹਾ ਵੀ ਆਪਾਂ ਰਾਜਪਾਲ ਬਰਾੜ ਨੂੰ ਲੈਣਾ ਲਾਈਨ 'ਤੇ, ਕੱਲ੍ਹ ਲੈ ਨਹੀਂ ਸੀ ਸਕੇ ਅਤੇ ਉਹ ਫਿਰ ਤੁਹਾਡਾ ਫੋਨ ਕੁਦਰਤੀ ਮਿਲ ਗਿਆ। ਤੁਹਾਡਾ ਫੋਨ ਅੱਜ ਇਹ ਰੋਜਰਸ ਦਾ ਨਹੀਂ ਹੈ, ਕਿਸੇ ਹੋਰ ਕੰਪਨੀ ਦਾ?
ਨਹੀਂ ਜੀ, ਸਾਡਾ ਬਿੱਲ ਦਾ ਜੀ। ਹਾਂ, ਰੋਜਰਸ ਦੀ ਪ੍ਰੋਬਲਮ ਆ ਜੀ।
ਹਾਂਜੀ ਹਾਂਜੀ, ਚਲੋ ਆਪਾਂ ਪਹਿਲਾਂ ਇਸ ਤਰ੍ਹਾਂ ਕਰਦੇ ਹਾਂ, ਆਪਾਂ ਪਹਿਲਾਂ ਸੁਨੇਹਾ ਸੁਨੂਹਾ ਦਿੰਦੇ ਹਾਂ, ਆਪਣਾ ਗੱਲਬਾਤ ਕਰਦੇ ਹਾਂ ਡਿਟੇਲ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਅੱਜ ਦੇ ਵਿਸ਼ੇ 'ਤੇ ਅਸੀਂ ਸਰੋਤਿਆਂ ਨਾਲ ਗੱਲਬਾਤ ਕਰਾਂਗੇ। ਬਰਾੜ ਸਾਹਿਬ, ਤੁਸੀਂ ਇੰਸ਼ੋਰੈਂਸ ਕਰਦੇ ਹੋ, ਇਨਵੈਸਟਮੈਂਟਸ ਕਰਦੇ ਹੋ, ਹਰ ਟਾਈਪ ਦੀ ਇੰਸ਼ੋਰੈਂਸ ਕਰਦੇ ਹੋ ਤੁਸੀਂ, ਪਰ ਅਸੀਂ ਵਾਰ ਵਾਰ ਇੱਥੇ ਸਾਡੇ ਸਰੋਤਿਆਂ ਨੂੰ ਯਕੀਨ ਦਵਾਉਂਦੇ ਰਹਿੰਦੇ ਹਾਂ ਵੀ ਆਪਣਾ ਨਜ਼ਰੀਆ ਜ਼ਿੰਦਗੀ ਪ੍ਰਤੀ ਬਦਲਣਾ ਚਾਹੀਦਾ, ਖਾਸ ਕਰਕੇ ਜਿਹੜੇ ਲੋਕ ਨਵੇਂ ਆਏ ਨੇ। ਉੱਥੇ ਇੰਡੀਆ 'ਚ ਇੰਸ਼ੋਰੈਂਸ ਨਹੀਂ ਕੀਤੀ ਜਾਂਦੀ ਜਾਂ ਘੱਟ ਕੀਤੀ ਜਾਂਦੀ ਆ, ਜਾਂ ਜਿਵੇਂ ਕਾਰਾਂ ਦੀ ਇੰਸ਼ੋਰੈਂਸ ਵੀ ਆ, ਤੁਸੀਂ ਤਾਂ ਚਲੋ ਆਟੋ ਇੰਸ਼ੋਰੈਂਸ ਵਾਲੇ ਪਾਸੇ ਨਹੀਂ ਹੋ, ਉਹ ਕਹਿੰਦੇ ਜੀ ਥਰਡ ਪਾਰਟੀ ਇੰਸ਼ੋਰੈਂਸ ਕਰਵਾ ਲਓ। ਉੱਥੇ ਇੰਸ਼ੋਰੈਂਸ ਬਾਰੇ ਕੋਨਸੈਪਟ ਉਨਾ ਮਜ਼ਬੂਤ ਨਹੀਂ ਹੈ। ਇੱਥੇ ਆ ਕੇ ਫਿਰ ਜਦੋਂ ਨਵੇਂ ਆਏ ਲੋਕ ਆ, ਉਹਨਾਂ ਦੇ ਮਨਾਂ 'ਚ ਗੱਲ ਕੀਤੀ ਜਾਂਦੀ ਜਾਂ ਰੇਡੀਓ ਤੋਂ ਪ੍ਰਚਾਰ ਸੁਣਦੇ ਵੀ ਇੰਸ਼ੋਰੈਂਸ ਕਰਾ ਲਓ, ਉਹ ਪਾਸੇ ਭੱਜਦੇ ਨੇ। ਤੁਸੀਂ ਇਹਦੀ ਨੀਡ 'ਤੇ ਥੋੜ੍ਹਾ ਜਿਹਾ ਸਟ੍ਰੈਸ ਦਿਓਗੇ ਵੀ ਕਿਉਂ ਜ਼ਰੂਰੀ ਆ ਇੰਸ਼ੋਰੈਂਸ? ਕੀ ਸੱਚਿਓ ਹੀ ਜ਼ਰੂਰਤ ਆ ਕਿ ਆਪਾਂ ਆਪਣਾ ਬਿਜ਼ਨਸ ਚਲਾਉਣ ਦੇ ਲਈ ਕਰਦੇ ਹਾਂ ਪ੍ਰਚਾਰ? ਜਿਵੇਂ ਸਾਡਾ ਬਿਜ਼ਨਸ ਆ, ਅਸੀਂ ਪ੍ਰਚਾਰ ਕਰ ਦਿੰਦੇ ਹਾਂ ਵੀ ਕਰ ਲਓ ਪ੍ਰੋਪਰਟੀਜ਼ ਲਓ, ਉਹ ਕਈ ਵਾਰੀ ਉਹਨਾਂ ਨੂੰ ਐਂ ਲੱਗਦਾ ਵੀ ਇੰਨੀ ਜ਼ਰੂਰਤ ਨਹੀਂ ਹੈਗੀ ਅਤੇ ਬਿਨਾਂ ਇੰਸ਼ੋਰੈਂਸ ਤੋਂ ਸਰਜੂ, ਤੁਹਾਡਾ ਕੀ ਕਹਿਣਾ?
ਬਿਲਕੁਲ ਬਰਾੜ ਸਾਹਿਬ, ਦੇਖੋ ਇੱਕ ਹੁੰਦਾ ਬਿਜ਼ਨਸ ਕਰਨਾ ਕਿੱਤਾ ਹਰ ਬੰਦੇ ਦਾ, ਉਹਨੇ ਹਰ ਲਾਈਫ ਦੇ ਵਿੱਚ ਕੋਈ ਨਾ ਕੋਈ ਆਪਦਾ ਕਿੱਤਾ ਕਰਨਾ, ਉੱਥੋਂ ਰੋਜੀ ਰੋਟੀ ਕਮਾਉਣੀ ਆ, ਉਹਨੇ ਕਿਰਤ ਕਰਨੀ ਆ, ਰਾਈਟ? ਸੋ ਸਾਡਾ ਜਿਹੜਾ ਕਿੱਤਾ ਹੈ ਇੰਸ਼ੋਰੈਂਸ ਦੇ ਵਿੱਚ ਹੈ, ਪਰ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਫੋਰ ਦਾ ਸੇਕ ਆਫ ਮੇਕਿੰਗ ਮਨੀ, ਸਾਡਾ ਪੈਸ਼ਨ ਹੋਣਾ ਚਾਹੀਦਾ, ਪੈਸ਼ਨ ਤੋਂ ਬਿਨਾਂ, ਕਿਉਂਕਿ ਪੈਸ਼ਨ ਦੇ ਵਿੱਚ ਇਹ ਕੀ ਹੈ ਕਿ ਤੁਸੀਂ ਉਹਨੂੰ ਨਿਟੀ ਗ੍ਰਿਟੀ ਉਸ ਬਿਜ਼ਨਸ ਦੀ ਜਾਣਦੇ ਹੋ, ਉਹਦੇ ਕੰਸੀਕੁਐਂਸਿਸ ਜਾਣਦੇ ਆ, ਉਹਦੇ 'ਚ ਕਿੰਨੀ ਇਨਕਮ ਹੈਗੀ, ਕਿੰਨੀ ਲਾਇਬਿਲਿਟੀ ਹੈਗੀ, ਅਤੇ ਪਲੱਸ ਮੈਜੋਰਿਟੀ ਇਜ਼ ਦਾ ਸਰਵਿਸ, ਕਿਉਂਕਿ ਸਾਡੇ ਬਿਜ਼ਨਸ ਦੇ ਵਿੱਚ ਇਹ ਹੈਗਾ ਵੀ ਇਹ ਇੱਕ ਦਿਨ ਦਾ ਜਾਂ ਮਹੀਨੇ ਦਾ ਕੰਮ ਨਹੀਂ ਗਾ ਸਾਡਾ, ਤਾਂ ਅਸੀਂ ਤਾਂ ਲਾਈਫ ਟਾਈਮ ਜਿਹੜਾ ਹੈਗਾ ਕਲਾਇੰਟ ਦੇ ਨਾਲ ਚੱਲਣਾ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਇੰਸ਼ੋਰੈਂਸ ਪਾਲਿਸੀ ਦੇਣੀ ਆ, ਉਹਦੀ ਪ੍ਰੋਟੈਕਸ਼ਨ ਕਰਨੀ ਆ, ਤਾਂ ਉਹਨੇ ਔਨ ਗੋਇੰਗ ਉਹਦੇ ਲਾਈਫ ਟਾਈਮ ਉਹ ਪਾਲਿਸੀ ਨੇ ਚੱਲਣਾ, ਅਤੇ ਉਹਦੇ ਦੌਰਾਨ ਸਾਡੀਆਂ ਜ਼ਰੂਰਤਾਂ ਚੇਂਜ ਹੁੰਦੀਆਂ, ਸਾਡੀਆਂ ਲਾਇਬਿਲਿਟੀਆਂ ਵੱਧਦੀਆਂ, ਤੇ ਉਹਦੇ ਨਾਲ ਨਾਲ ਅਸੀਂ ਉਹਨਾਂ ਨੂੰ ਰਿਵਿਊ ਕਰਕੇ ਉਹਨੂੰ ਉਸ ਤਰੀਕੇ ਨਾਲ ਗਾਈਡ ਕਰਕੇ, ਤੇ ਜਦੋਂ ਕੱਲ ਨੂੰ ਜੇ ਕੋਈ ਕਲੇਮ ਵੀ ਆਉਂਦਾ ਤਾਂ ਸਰਵਿਸ ਉਦੋਂ ਖਾਸ ਤੌਰ ਤੇ ਜਿਹੜਾ ਹੈਗਾ ਕਲਾਇੰਟ ਨੂੰ ਸਰਵਿਸ ਚਾਹੀਦੀ ਆ, ਅਸੀਂ ਹਮੇਸ਼ਾ ਪਿਛਲੇ 22 ਸਾਲ ਤੋਂ ਕਲਾਇੰਟਸ ਦੇ ਨਾਲ ਖੜੇ ਆ, ਤੇ ਉਹਨਾਂ ਨੂੰ ਜਦੋਂ ਵੀ ਜੇ ਕੋਈ ਪ੍ਰੋਡਕਟ ਲੈਂਦੇ ਆ ਤੇ ਅਸੀਂ ਮੇਕ ਸ਼ੋਰ ਕਰਦੇ ਹਾਂ ਵੀ ਕੱਲ ਨੂੰ ਅਗਰ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਉਸ ਪ੍ਰੋਡਕਟ ਦੀ, ਉਸਦੇ ਬੈਨੀਫਿਟ ਦੀ, ਤਾਂ ਅਸੀਂ ਉਹਦੇ ਨਾਲ ਖੜੀਏ, ਪਰਿਵਾਰ ਦੇ ਨਾਲ ਖੜੀਏ। ਤੇ ਖਾਸ ਕਰਕੇ ਜਿੱਥੇ ਤੁਸੀਂ ਹੁਣ ਗੱਲ ਕੀਤੀ ਆ ਵੀ ਇੰਸ਼ੋਰੈਂਸ ਦੀ ਕਿਉਂ ਜ਼ਰੂਰਤ ਆ, ਉਹ ਜਿਵੇਂ ਕਹਾਵਤ ਆ ਬਰਾੜ ਸਾਹਿਬ ਵੀ ਜੈਸਾ ਦੇਸ਼ ਤੇ ਵੈਸਾ ਦੇਸ਼, ਜਦੋਂ ਅਸੀਂ ਬੈਕ ਹੋਮ ਜਾਂਦੇ ਹਾਂ ਸਾਡੇ ਕੋਲੇ ਪੁਸ਼ਤੈਨੀ ਘਰ ਹੁੰਦੇ ਆ, ਕੋਈ ਮੋਰਗੇਜ ਨਹੀਂ ਹੁੰਦੀ ਉੱਥੇ, ਜਾਂ ਸਾਡੇ ਕੋਲੇ ਜੱਦੀ ਜ਼ਮੀਨ ਜਾਇਦਾਦ ਹੁੰਦੀ ਆ, ਬਾਪ ਦਾਦੇ ਕੋਲੇ ਸਾਡੇ ਕੋਲੇ ਜੋਬਸ ਹੁੰਦੀਆਂ, ਤੇ ਸਾਨੂੰ ਉਦੋਂ ਤੱਕ ਸਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਜਦੋਂ ਤੱਕ ਸਾਡੀ ਕਬੀਲਦਾਰੀ ਨਹੀਂ ਵੱਧਦੀ ਅੱਗੇ, ਬੱਚੇ ਨਹੀਂ ਹੁੰਦੇ ਜਾਂ ਅਸੀਂ ਕੋਈ ਆਪਦਾ ਦੂਸਰਾ ਘਰ ਨਹੀਂ ਬਣਾਉਣਾ। ਇੱਥੇ ਆ ਕੇ ਹਰ ਬੰਦੇ ਨੂੰ ਜਦੋਂ ਨਵੀਂ ਕੰਟਰੀ ਦੇ ਵਿੱਚ ਆਉਂਦੇ ਹਾਂ ਅਸੀਂ, ਤਾਂ ਇਹ ਸਾਨੂੰ ਕੁੱਲੀ ਜੁੱਲੀ ਤੇ ਗੁੱਲੀ ਦੀ, ਜਿਵੇਂ ਕਹਿੰਦੇ ਹੁੰਦੇ ਆ ਵੀ, ਇਹਨਾਂ ਸਾਨੂੰ ਜ਼ਰੂਰਤ ਆ ਲਾਈਫ ਦੇ ਵਿੱਚ, ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਬਣਾਉਂਦੇ ਹਾਂ, ਤੇ ਬੈਕ ਹੋਮ ਨੂੰ ਇਹ ਨਹੀਂ ਹੈਗਾ ਵੀ ਸਾਡੇ ਕੋਲ ਕੈਸ਼ ਹੈਗਾ ਤੇ ਕੈਸ਼ ਦੇ ਨਾਲ ਹੀ ਅਸੀਂ ਕੋਈ ਚੀਜ਼ ਖਰੀਦਾਂਗੇ, ਇੱਥੇ ਤਾਂ ਲੈਵਰੇਜਡ ਜਿਹੜੀ ਹੈਗੀ ਇਕਾਨਮੀ ਆ, ਅਸੀਂ ਕੁਛ ਪੈਸਾ ਆਪਦੇ ਕੋਲੋਂ ਪਾਉਂਦੇ ਹਾਂ ਤੇ ਮੈਜੋਰਟੀ ਪੈਸਾ ਜਿਹੜਾ ਹੈਗਾ ਅਸੀਂ ਗੁੱਡ ਡੈਟਾ ਜਿਹੜਾ ਕਹਿ ਲਓ ਜਾਂ ਚੰਗਾ ਕਰਜ਼ਾ ਲੈ ਕੇ ਬੈਂਕ ਤੋਂ, ਤੇ ਅਸੀਂ ਘਰ ਬਾਰ ਬਣਾਉਂਦੇ ਹਾਂ, ਆਪਦਾ ਬਿਜ਼ਨਸ ਬਣਾਉਂਦੇ ਹਾਂ, ਆਪਦੀਆਂ ਗੱਡੀਆਂ ਲੈਂਦੇ ਹਾਂ, ਤੇ ਉਹ ਨੇ ਜਾਣੀਏ ਜੇ ਅਸੀਂ ਕੰਮ ਕਰਨ ਦੇ ਦੌਰਾਨ ਸਾਡੀ ਕੋਈ ਸਿਹਤ ਖਰਾਬ ਹੋ ਜਾਂਦੀ ਆ ਜਾਂ ਅਨਸਰਟਨ ਜਿਹੜੀ ਡੈਥ ਹੋ ਜਾਂਦੀ ਆ ਫੈਮਿਲੀ ਦੇ ਵਿੱਚ, ਤਾਂ ਉਹ ਜਿਹੜਾ ਸਰਵਾਈਵਿੰਗ ਸਪਾਊਸ ਆ ਤੁਹਾਡਾ ਜਾਂ ਪਾਰਟਨਰ ਆ, ਉਹ ਉਹਨੂੰ ਮੇਨਟੇਨ ਨਹੀਂ ਕਰ ਸਕਦਾ, ਉਹ ਸਸਟੇਨ ਨਹੀਂ ਕਰ ਸਕਦਾ। ਸੋ ਸਾਨੂੰ ਇੱਥੇ ਆਪਦੇ ਜਿਹੜਾ ਲਾਈਫ ਸਟਾਈਲ ਨੂੰ ਮੇਨਟੇਨ ਕਰਨ ਵਾਸਤੇ, ਸਾਡੇ ਅਸੀਂ ਕੋਈ ਕੰਮ ਕਾਜ ਕਰਦੇ ਹਾਂ, ਸੱਟ ਫੇਟ ਵੱਜ ਗਈ ਆ, ਕੋਈ ਬਿਮਾਰੀ ਆ ਗਈ ਆ, ਅਸੀਂ ਕੰਮ ਤੇ ਨਹੀਂ ਜਾ ਸਕਦੇ, ਸਾਡੇ ਖਰਚੇ ਤਾਂ ਉਵੇਂ ਚੱਲੀ ਜਾਣੇ ਆ, ਇੱਥੇ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ ਗੀ, ਤਾਂ ਜੇ ਸਾਡੇ ਕੋਲ ਬੈਕਅਪ ਪਲਾਨ ਹੈਗਾ, ਬੈਕਅਪ ਪਲਾਨ ਹੈਗਾ ਜੇ ਇੰਸ਼ੋਰੈਂਸ ਪਾਲਿਸੀ ਹੈਗੀ ਆ ਉਹਦਾ ਬੈਨੀਫਿਟ ਹੈਗਾ ਪ੍ਰੋਪਰ, ਤਾਂ ਸਾਡਾ ਜਿਹੜੀਆਂ ਉਹ ਕਿਸ਼ਤਾਂ ਚੱਲੀ ਜਾਣੀਆਂ। ਜੇ ਸਾਡੇ ਕੋਲ ਕੋਈ ਸੇਵਿੰਗਸ ਕੀਤੀ ਵੀ ਆ, ਅਸੀਂ ਕਈ ਸਾਲਾਂ ਦੇ ਵਿੱਚ, ਕਈ ਸਾਲ ਲੱਗ ਜਾਂਦੇ ਜੇ ਤੁਸੀਂ ਲੱਖਾਂ ਡਾਲਰ ਸੇਵ ਕਰਦੇ ਆ, ਤਾਂ ਕਈ ਸਾਲ ਲੱਗਦੇ ਉਹਨੂੰ, ਹਰ ਸਾਲ ਤੁਸੀਂ ਲੱਖਾਂ ਡਾਲਰ ਕਮਾਉਣੇ, ਪਰ ਜਿਹੜੀ ਸੇਵਿੰਗ ਆ ਉਹਨੂੰ ਥੋੜੀ ਸੇਵਿੰਗ ਕਰਨ ਵਾਸਤੇ ਵੀ ਬਹੁਤ ਸਾਲ ਲੱਗ ਜਾਂਦੇ, ਤੇ ਜੇ ਕੱਲ ਨੂੰ ਸਾਨੂੰ ਕੋਈ ਐਸੀ ਬਿਮਾਰੀ ਆ ਜਾਂਦੀ ਆ ਜਾਂ ਸੱਟ ਫੇਟ ਲੱਗ ਜਾਂਦੀ, ਅਸੀਂ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੇ, ਤਾਂ ਉਹ ਸੇਵਿੰਗ ਵੀ ਕੁਛ ਮਹੀਨੇ ਜਾਂ ਕੁਛ ਸਾਲ ਹੀ ਉਹਨੂੰ ਡਿਪਲੀਟ ਹੋਣ ਨੂੰ ਲੱਗਣੇ ਆ। ਅਗਰ ਸਾਡੇ ਕੋਲ ਇਹ ਬੈਕਅਪ ਪਲਾਨ ਹੈਗਾ, ਡਿਸਬਿਲਿਟੀ ਇੰਸ਼ੋਰੈਂਸ ਹੈਗੀ ਆ, ਕੋਈ ਕ੍ਰਿਟੀਕਲ ਇਲਨੈਸ ਹੈਗੀ ਆ, ਲਾਈਫ ਇੰਸ਼ੋਰੈਂਸ ਆਪਦੀ ਪ੍ਰੋਪਰ ਹੈਗੀ ਆ, ਤਾਂ ਤੁਸੀਂ ਆਪਦਾ ਲਾਈਫ ਸਟਾਈਲ ਉਦਾਂ ਦਾ ਉਦਾਂ ਮੇਨਟੇਨ ਕਰ ਸਕਦੇ, ਬਲਕਿ ਜਿਹੜੇ ਤੁਹਾਡੇ ਐਸੈਟਸ ਨੇ ਜਿਹੜੇ ਕਿਊਮੂਲੇਟ ਕੀਤੇ ਨੇ, ਤੁਸੀਂ ਜਾਇਦਾਦ ਬਣਾਈ ਆ, ਚਾਹੇ ਉਹ ਸੇਵਿੰਗਸ ਆ, ਚਾਹੇ TFS ਆ, ਚਾਹੇ RSP ਆ, ਉਹ ਵੀ ਤੁਸੀਂ ਬਕਾਇਦਾ ਜਿਹੜਾ ਉਹਨੂੰ ਸੇਵ ਪ੍ਰਿਜ਼ਰਵ ਕਰ ਸਕਦੇ ਆ। ਸੋ ਇਹ ਜਿਹੜੀ ਚੀਜ਼ ਆ ਇਹ ਲਾਜ਼ਮੀ ਹੋ ਜਾਂਦੀ, ਤੇ ਖਾਸ ਕਰਕੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਆਪਦੇ ਤੇ ਡੈਟ ਬਹੁਤ ਪਾਇਲ ਅਪ ਕਰ ਲਿਆ, ਸਾਨੂੰ ਗਾਹੇ ਬਗਾਹੇ ਜਿਹੜੀਆਂ ਗਵਰਨਮੈਂਟਸ ਉਹ ਵੀ ਦੱਸਦੀਆਂ ਰਹਿੰਦੀਆਂ ਵੀ ਸਾਡੇ ਤੇ ਅੱਜ ਜਿਹੜਾ ਐਵਰੇਜ ਕੈਨੇਡੀਅਨ ਆ ਜਿਹੜਾ ਬੰਦਾ ਕਮਾਈ ਕਰ ਰਿਹਾ ਉਹ ਜੇ $1 ਕਮਾਉਂਦਾ ਤਾਂ $1.82 ਉਹਨੇ ਉਹ ਕਰਦਾ। ਸੋ ਇੱਥੋਂ ਤੁਸੀਂ ਹਿਸਾਬ ਕਿਤਾਬ ਲਾਓ ਵੀ ਸਾਡੇ ਕੋਲੇ ਲਾਇਬਿਲਿਟੀਜ਼ ਬੜੀਆਂ, ਸਾਡੇ ਕੋਲੇ ਡੈਟ ਵੱਧ ਗਿਆ, ਤੇ ਜੇ ਸਾਡੇ ਕੋਲੇ ਪ੍ਰੋਪਰ ਇੰਸ਼ੋਰੈਂਸ ਹੈ ਨਹੀਂ ਤਾਂ ਸਾਡੀ ਜਿਹੜੀ ਹੈਗੀ ਆ, ਸਾਡੇ ਜਿਹੜੇ ਐਸੈਟ ਬਣਾਏ ਹੋਏ ਆ ਉਹ ਵੀ ਡਿਪਲੀਟ ਹੋ ਸਕਦੇ, ਤੇ ਸਾਡੀ ਜਿਹੜੀ ਫੈਮਿਲੀ ਆ ਜਾਂ ਬੱਚੇ ਆ ਉਹ ਵੀ ਸਫਰ ਕਰ ਸਕਦੇ ਆ। ਸੋ ਮੇਕ ਸ਼ੋਰ ਕਰੋ ਤੁਸੀਂ ਆਪਦੇ ਐਡਵਾਈਜ਼ਰ ਨਾਲ, ਆਪਦੇ ਇੰਸ਼ੋਰੈਂਸ ਏਜੰਟ ਦੇ ਨਾਲ ਬਹਿ ਕੇ ਗੱਲਬਾਤ ਕਰੋ, ਉਹਦੇ ਤੋਂ ਇੱਕ ਪ੍ਰੋਪਰ ਪਲਾਨ ਬਣਾਓ, ਦੈਨ ਯੂ ਵਿਲ ਬੀ ਦਾ ਸੋਲ ਜੱਜ ਕਿ ਉਹ ਜੋ ਤੁਹਾਨੂੰ ਪਲੈਨਿੰਗ ਕਰਦੇ ਆ ਕੀ ਤੁਹਾਡੇ ਬਜਟ ਦੇ ਮੁਤਾਬਕ ਉਹ ਠੀਕ ਬਹਿੰਦਾ, ਕੀ ਤੁਹਾਨੂੰ ਸਲਾਹ ਅੱਛੀ ਲੱਗਦੀ ਆ, ਸਲਾਹ ਅੱਛੀ ਲੱਗਦੀ ਆ ਤਾਂ ਰਾਈਟ ਵੇ ਉਹਦੇ ਤੇ ਐਕਸ਼ਨ ਲੈ ਲਓ, ਤੇ ਇਹ ਜਿਹੜੀਆਂ ਸਾਰੀਆਂ ਇੰਸ਼ੋਰੈਂਸ ਆ, ਕੋਈ ਤੁਹਾਡੀ ਬੱਚਿਆਂ ਦੀ ਆਰ ਈ ਐਸ ਪੀ ਆ ਫ੍ਰੀ ਚ ਪੈਸਾ ਦੇ ਰਹੀ ਆ ਗਵਰਨਮੈਂਟ, ਆਰ ਐਸ ਪੀ ਦੇ ਵਿੱਚ ਟੈਕਸ ਸੇਵਿੰਗ ਆ, ਤੁਹਾਡੀ ਰਿਟਾਇਰਮੈਂਟ ਸੇਵਿੰਗ ਹੋ ਰਹੀ ਆ, ਘਰ ਲੈਣਾ ਉਹਦੀ ਡਾਊਨ ਪੇਮੈਂਟ ਵਾਸਤੇ ਕਿਵੇਂ ਪੈਸਾ ਅਕਿਊਮੂਲੇਟ ਕਰ ਸਕਦੇ ਆ, ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਆ ਇਹਨਾਂ ਸਰਵਿਸਿਸ ਦੇ ਮੁਤਾਬਕ, ਤਾਂ ਸਾਡਾ ਨੰਬਰ ਹੈ ਜੀ ਇੱਕੋ ਹੀ ਪਿਛਲੇ 22 ਸਾਲ ਤੋਂ 416-917-1456-916-1456 ਤੇ ਅਸੀਂ ਮਿਸਿਸਾਗਾ ਦੇ ਵਿੱਚ ਸਿਚੁਏਟਡ ਹਾਂ ਜੀ।
ਇੱਕ ਸਵਾਲ ਦਾ ਜਵਾਬ ਹੋਰ ਦੇ ਕੇ ਜਾਵੇ ਬਰਾੜ ਸਾਹਿਬ ਜਾਣ ਤੋਂ ਪਹਿਲਾਂ, ਕਈ ਵਾਰੀ ਸਾਡੇ ਦੋਸਤ ਮਿੱਤਰ ਆਪਣੇ ਰਿਸ਼ਤੇਦਾਰ ਨੂੰ ਮਾਂ ਪਿਓ ਨੂੰ ਜਾਂ ਸਪੋਂਸਰ ਕਰ ਦਿੰਦੇ ਆ ਵਿਜ਼ਟਰ ਵੀਜ਼ਾ ਤੇ ਆਉਂਦੇ ਆ ਉਹ
ਜੀ,
ਤੇ ਉਹ ਉੱਥੇ ਉਹ ਜਾਂ ਉਹ ਉਹਨਾਂ ਨੇ ਇੰਸ਼ੋਰੈਂਸ ਜਿਹੜੀ ਆਪਣੀ ਵਿਜ਼ਟਰ ਇੰਸ਼ੋਰੈਂਸ ਇੰਡੀਅਨ ਕਿਸੇ ਕੰਪਨੀ ਤੋਂ ਲਈ ਹੁੰਦੀ ਹੈ, ਕੈਨੇਡੀਅਨ ਕੰਪਨੀ ਤੋਂ ਨਹੀਂ ਹੁੰਦੀ, ਜਾਂ ਉਹ ਉਹਨਾਂ ਨੇ ਲਈ ਹੋਈ ਨਹੀਂ ਹੁੰਦੀ ਕਿਉਂਕਿ 5-10-20-25 ਦਿਨ ਮਹੀਨੇ ਲਈ ਆਉਣਾ ਹੁੰਦਾ, ਉਸ ਕੇਸ ਦੇ ਵਿੱਚ ਉਹਦੀ ਜ਼ਿੰਮੇਵਾਰੀ ਜਿਹਨੇ ਸਪੋਂਸਰ ਕੀਤਾ ਉਹਦੀ ਹੁੰਦੀ ਹੈ, ਮੇਕ ਸ਼ੋਰ ਕਰਨਾ ਚਾਹੀਦਾ ਵੀ ਇਹਦੇ ਕੋਲ ਇੰਸ਼ੋਰੈਂਸ ਹੈਗੀ ਆ ਕਿ ਨਹੀਂ।
ਬਿਲਕੁਲ 110% ਜੀ ਉਸ ਬੰਦੇ ਦੀ ਜ਼ਿੰਮੇਵਾਰੀ ਆ, ਕਿਉਂਕਿ ਅਸੀਂ ਜਦੋਂ ਇੱਕ ਐਫੀਡੇਵਿਟ ਦਿੰਦੇ ਹਾਂ ਨਾਲ ਗਵਰਨਮੈਂਟ ਨੂੰ, ਉਸਦਾ ਬਕਾਇਦਾ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਵੀ ਜੇ ਇਸ ਬੰਦੇ ਨੂੰ ਅਸੀਂ ਸਪੋਂਸਰ ਕਰ ਰਹੇ ਹਾਂ, ਸਾਡੇ ਕੋਲ ਇੰਨੀ ਇਨਕਮ ਆ, ਸਾਡੇ ਕੋਲ ਐਨਫ ਐਸੈਟਸ ਹੈਗੇ ਨੇ ਵੀ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤਾਂ ਇਹ ਗਵਰਨਮੈਂਟ ਦੇ ਉੱਤੇ ਤੁਹਾਡੀ ਗਵਰਨਮੈਂਟ ਤੇ ਬੋਝ ਨਹੀਂ ਬਣੇਗਾ। ਸੋ ਬਿਲਕੁਲ 110% ਜਿਹੜਾ ਬੰਦਾ ਸਪੋਂਸਰ ਕਰਦਾ ਉਹਦੀ ਜ਼ਿੰਮੇਵਾਰੀ ਬਣਦੀ ਆ। ਇਹ ਕੇਸ ਅਕਸਰ ਸਾਡੇ ਕੋਲੇ ਵੀ ਆਉਂਦੇ ਨੇ ਵੀ ਲਾਸਟ ਈਅਰ ਵੀ ਅਸੀਂ ਆਪਦੇ ਰਿਸ਼ਤੇਦਾਰ ਨੂੰ ਸਪੋਂਸਰ ਕੀਤਾ ਸੀ, ਵੀਜ਼ਾ 10 ਸਾਲ ਦਾ ਲੱਗਾ ਤੇ ਹੁਣ ਉਹ ਕਿਸੇ ਹੋਰ ਰਿਸ਼ਤੇਦਾਰ ਕੋਲੇ ਚਲੇ ਗਏ ਤੇ ਉਹਨਾਂ ਨੇ ਕੋਈ ਇੰਸ਼ੋਰੈਂਸ ਨਹੀਂ ਲਈ ਤੇ ਅਸੀਂ ਮਤਲਬ ਇਸ ਚੀਜ਼ ਦੇ ਵਿੱਚ ਬੜੇ ਵਰੀਡ ਹਾਂ ਵੀ ਉਹਨਾਂ ਦੀ ਜਿਹੜੀ ਪ੍ਰੋਪਰ ਇੰਸ਼ੋਰੈਂਸ ਹੋਣੀ ਚਾਹੀਦੀ। ਬਿਲਕੁਲ ਸਾਨੂੰ ਵਰੀਡ ਵੀ ਹੋਣਾ ਚਾਹੀਦਾ ਵੀ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਤੁਸੀਂ ਪ੍ਰੋਪਰ ਆਪਦੀ ਇੰਸ਼ੋਰੈਂਸ ਲਓ, ਅਦਰਵਾਈਜ਼ ਇੱਥੇ $4,000 to $5,000 ਪਰ ਨਾਈਟ ਤੁਹਾਡਾ ਇੰਟੈਂਸਿਵ ਕੇਅਰ ਦੇ ਵਿੱਚ ਲੱਗਦਾ ਜੀ, ਤੇ ਤੁਹਾਨੂੰ ਪਤਾ ਵੀ ਜੇ $40,000-$50,000 ਦਾ ਵੀ ਖਰਚਾ ਆ ਗਿਆ ਤਾਂ ਤੁਸੀਂ ਉਹ ਕਿਵੇਂ ਪੂਰਾ ਕਰਨਾ। ਤੇ ਖਾਸ ਕਰਕੇ ਜਿਹੜੀਆਂ ਇੰਡੀਅਨ ਕੰਪਨੀਜ਼ ਆ ਉਹਨਾਂ ਤੇ ਜੀ ਇੰਨੀਆਂ ਰਿਲਾਇਬਲ ਨਹੀਂ, ਕਿਉਂਕਿ ਇੱਥੇ ਕੈਨੇਡੀਅਨ ਡਾਲਰ ਦੇ ਵਿੱਚ ਖਰਚਾ ਆਉਣਾ, ਉੱਥੇ ਜੇ ਕੋਈ ਹੋਸਪਿਟਲ ਦਾ ਆਮ ਇੰਡੀਆ ਦੇ ਵਿੱਚ ਇੰਟੈਂਸਿਵ ਕੇਅਰ ਦਾ ਜਾਂ ਕੋਈ ਸਰਜਰੀ ਤੇ ਪਤਾ ਨਹੀਂ ਕਿੰਨਾ ਖਰਚਾ ਆਉਂਦਾ, ਇੱਥੇ ਹੋ ਸਕਦਾ ਦੁੱਗਣਾ ਤਿੱਗਣਾ ਖਰਚਾ ਆਉਂਦਾ ਹੋਵੇ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਇੱਥੋਂ ਕੈਨੇਡੀਅਨ ਕੰਪਨੀਜ਼ ਤੋਂ ਹੀ ਪ੍ਰੋਪਰ ਜਿਹੜੀ ਇੰਸ਼ੋਰੈਂਸ ਲਓ, ਤੇ ਖਾਸ ਕਰਕੇ ਸੁਪਰ ਵੀਜ਼ੇ ਦੇ ਵਿੱਚ ਤਾਂ ਹੈ ਹੀ ਰਿਕੁਆਇਰਮੈਂਟ ਗਵਰਨਮੈਂਟ ਦੀ ਵੀ ਤੁਸੀਂ ਕੈਨੇਡੀਅਨ ਕੰਪਨੀ ਤੋਂ ਹੀ ਲੈਣੀ ਆ। ਸੋ ਇਹ ਬੜੀ ਜ਼ਿੰਮੇਵਾਰੀ ਵਾਲੀ ਗੱਲ ਆ ਜੀ, ਤੇ ਤੁਹਾਡਾ ਇਹ ਜਿਹੜਾ ਸਵਾਲ ਇਹੀ ਹੈਗਾ ਵੀ ਸਪੋਂਸਰ ਦੀ ਜਿਹੜੀ ਹੈਗੀ ਖਾਸ ਕਰਕੇ ਜ਼ਿੰਮੇਵਾਰੀ ਬਣਦੀ ਹੈ ਇਹਦੇ ਵਿੱਚ।
ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ,
ਮਿਹਰਬਾਨੀ। 416-917-1456 ਤੇ ਰਾਜਪਾਲ ਬਰਾੜ ਨੂੰ ਤੁਸੀਂ ਕਾਲ ਕਰਨਾ ਦੋਸਤੋ, ਕੋਈ ਵੀ ਤੁਹਾਡੀ ਜ਼ਰੂਰਤ ਹੈਗੀ ਆ ਇੰਸ਼ੋਰੈਂਸ ਸੰਬੰਧੀ, ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਜਾਂ ਫੰਡਸ ਇਹੋ ਜਿਹੀ ਜਗ੍ਹਾ 'ਤੇ ਇਨਵੈਸਟ ਕਰਨੇ ਜਿੱਥੇ ਬਹੁਤ ਵਧੀਆ ਗਰੋਥ ਹੁੰਦੀ ਹੋਵੇ, ਜਾਂ ਰਹਿ ਮਸ਼ੁਰਾ ਕਰਨਾ, ਜਿਵੇਂ ਆਹੀ ਸਵਾਲ ਮੇਰੇ ਮਨ ਦੇ ਵਿੱਚ ਆਇਆ ਸੀ। ਆਪਾਂ ਐਂ ਕਰਦੇ ਹਾਂ ਜੀ, ਹੁਣ 2 ਮਿੰਟਾਂ ਦੇ ਵਿੱਚ ਵਾਪਸ ਆਉਂਦੇ ਹਾਂ, ਛੋਟੀ ਜਿਹੀ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਗੱਲਬਾਤ ਕਰਾਂਗੇ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸਾਗਾ ਲੋਕੇਸ਼ਨ ਤੇ ਕਾਲ ਕਰੋ 647-2946-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
Gold Crew Entertainment proudly present Rang Punjab Day Rajveer Javanda live in concert July 16 din shanivar Paramount Fine Food Center vich book your tickets online www.ticketmaster.ca for more information and sponsorship or tickets call 416-829-9860 647-273-2025।
पापा पापा मैं ते मम्मी ने पास्ता ते सैलेड खाना डैड मैं पिज़्ज़ा खाना
जे इनिया फरमाइशा नु होवे पगाना ता फेर सीधा शिकागो पिज़्ज़ा ट्विस्ट ही आना
शिकागो पिज़्ज़ा ट्विस्ट जावांगे पिज़्ज़ा विंग सैलेड पास्ता सब कुछ खाके आवांगे टेक आउट अते डिलीवरी ली कॉल करो 905-458-1777 ताजे स्वाद ले खाने ले याद रखो शिकागोस पिज़्ज़ा ट्विस्ट
जस पुलर
नहीं नहीं यस पुलर
ओए जस पुलर
नहीं नहीं यस पुलर मॉर्गेज ले जे सब पासियों हो चुकी है ना ता यस करवाओगे जस पुलर
जिन्ना दा ट्रकिंग विच अपना तजुर्बा है
हर तरह दी मॉर्गेज ले याद रखो जस पुलर दा नाम
सेकंड मॉर्गेज प्राइवेट फंड या कोई मशीनरी लोन ले
ट्रक लोन्स मॉर्गेज ले याद रखो जस पुलर इना दा फोन नंबर 416-732-2611 यानी 416-732-2611
एक बारी फिर नेगा स्वागत जी तुहाडा ਅੱਜ ਦੇ ਨਗਾਰਾ ਪ੍ਰੋਗਰਾਮ 'ਚ ਮੈਨੂੰ ਪਤਾ ਅੱਜ ਫੋਨ ਆ ਜਿਹੜੇ ਬੰਦ ਨੇ ਅਸੀਂ ਟਰਾਈ ਕਰ ਰਹੇ ਸੀ ਜੀ ਬਈ ਸਾਡੇ ਸਪੋਂਸਰਸ ਨੂੰ ਫੋਨ ਲੱਗ ਵੀ ਜਾਊ ਕਿ ਨਹੀਂ ਅਤੇ ਉਹ ਲੱਗ ਗਿਆ ਅਤੇ ਇਸ ਕਰਕੇ ਗੱਲਬਾਤ ਆਪਾਂ ਨੂੰ ਵਿਚਾਲੇ ਛੱਡਣੀ ਪਈ ਵੈਸੇ ਮੈਨੂੰ ਇਸ ਤਰ੍ਹਾਂ ਸੀ ਸ਼ਾਇਦ ਸਾਡੇ ਦੋਸਤ ਮਾਸਟਰ ਰਜਿੰਦਰ ਜੀ ਆਏ ਹੋਏ ਨੇ ਪੰਜਾਬ ਤੋਂ ਅਤੇ ਜਦੋਂ ਤਰੱਕੀ ਸੁਸਾਇਟੀ ਬਣੀ ਸੀ 84-85 ਦੇ ਵਿੱਚ ਉਦੋਂ ਅਸੀਂ ਕਾਫੀ ਸਾਲ ਇਕੱਠੇ ਕੰਮ ਕੀਤਾ ਅਤੇ ਮਾਨਸਿਕ ਰੋਗੀਆਂ ਦੇ ਕੇਸ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਉਹਦਾ ਫ੍ਰੀ ਟ੍ਰੀਟਮੈਂਟ ਕੀਤਾ ਜਾਂਦਾ ਅਵੇਅਰਨੈਸ ਕ੍ਰੀਏਟ ਕੀਤੀ ਜਾਂਦੀ ਹੈ ਅਤੇ ਇਹ ਪੁਰਾਣੀਆਂ ਗੱਲਾਂ ਨੇ 84-85 ਦੀਆਂ ਜੀ ਇੱਥੇ ਆਏ ਹੋਏ ਨੇ ਉਹਨਾਂ ਨਾਲ ਵੀ ਤੁਹਾਡੀ ਹੁਣ ਬਿਜ਼ੀ ਨੇ ਇੱਕ ਘੰਟਾ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਵਾਉਣੀ ਆ ਜੀ ਅਗਲੇ ਹਫ਼ਤੇ ਕਰਾਂਗੇ ਹੁਣ ਕਿਉਂਕਿ ਅੱਜ ਤਾਂ ਇਸ ਵੀਕ ਦਾ ਸਾਡਾ ਲਾਸਟ ਪ੍ਰੋਗਰਾਮ ਆ ਵੈਸੇ ਐਤਵਾਰ ਨੂੰ ਇੱਥੇ ਵਰਸੈਲੀਜ਼ ਬੈਂਕਟ ਹਾਲ 'ਚ ਤਰੱਕੀ ਸੁਸਾਇਟੀਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਉਹ ਸੰਬੋਧਨ ਕਰਨਗੇ ਪਰ ਆਪਾਂ ਬੜੀ ਡਿਟੇਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਆ ਜਿਹੜੀ ਅਗਲੇ ਹਫ਼ਤੇ ਕਰਾਂਗੇ ਅਤੇ ਮੈਨੂੰ ਲੱਗਿਆ ਸੀ ਸ਼ਾਇਦ ਉਹ ਲਾਈਨ ਦੇ ਉੱਤੇ ਆ ਗਏ ਨੇ ਕੁਦਰਤੀ ਪਰ ਰਾਜਪਾਲ ਬਰਾੜ ਸੀ ਸਾਡੇ ਸਪੋਂਸਰ ਆਪਣੀ ਗੱਲਬਾਤ ਚੱਲ ਰਹੀ ਸੀ ਜੀ ਕਿ ਜ਼ਿੰਦਗੀ ਆ ਜਿਹੜੀ ਉਹ ਵੀਕਐਂਡ 'ਤੇ ਸਲੋਅ ਹੋ ਜਾਂਦੀ ਆ ਬੰਦਾ ਇੱਕ ਵਿਸ਼ੇਸ਼ ਮੋਡ ਦੇ ਵਿੱਚ ਆ ਜਾਂਦਾ ਜਿਵੇਂ ਕੰਪਿਊਟਰ ਦੇ ਅੱਡ ਅੱਡ ਮੋਡ ਹੁੰਦੇ ਨੇ ਨਾ ਅਤੇ ਉਹ ਇਹਨਾਂ ਦੇਸ਼ਾਂ ਦੇ ਵਿੱਚ ਇਹ ਵੀਰਵਾਰ ਸ਼ਾਮ ਤੋਂ ਲੈ ਕੇ ਜਾਣੀ ਜਾਂ ਸ਼ੁੱਕਰਵਾਰ ਕਹਿ ਲਓ ਦੁਪਹਿਰ ਜਦੋਂ ਉਹ ਮੋਡ ਸ਼ੁਰੂ ਹੋ ਜਾਂਦਾ ਪਰ ਕੁਝ ਕੰਮ ਕੁਝ ਕਿੱਤੇ ਇਹੋ ਜਿਹੇ ਨੇ ਜਿੱਥੇ ਲੋਕ ਇਸ ਮੋਡ ਦੇ ਵਿੱਚ ਆਉਂਦੇ ਨਹੀਂ ਉਹ ਫਾਸਟ ਮੋਡ 'ਚ ਹੋ ਜਾਂਦੇ ਆ ਸਗੋਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਵੀਕਐਂਡ 'ਤੇ ਲੋਕ ਘਰੇ ਹੁੰਦੇ ਨੇ ਅਤੇ ਉਹ ਫਿਰ ਆਪਣੇ ਫਿਊਚਰ ਦੇ ਵਿੱਚ ਉਹਨਾਂ ਨੇ ਇਨਵੈਸਟਮੈਂਟਸ ਕਰਨੀਆਂ ਪ੍ਰੋਪਰਟੀਜ਼ ਦੇਖਣੀਆਂ ਇਸ ਪਾਸੇ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਕੰਮ ਵਾਲੇ ਮੋਡ ਦੇ ਵਿੱਚ ਰਹਿਣਾ ਪੈਂਦਾ ਵੈਸੇ ਬੰਦੇ ਦੀ ਜਿਹੜੀ ਓਵਰਆਲ ਜ਼ਿੰਦਗੀ ਆ ਜਦੋਂ ਤੁਸੀਂ ਆਪੋ ਆਪਣੀ ਜ਼ਿੰਦਗੀ 'ਤੇ ਝਾਤ ਮਾਰ ਕੇ ਵੇਖਦੇ ਹੋ ਅਤੇ ਆਮ ਬੰਦੇ ਦੀ ਜਿਹੜੀ ਜ਼ਿੰਦਗੀ ਆ ਉਹਦਾ ਹਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜਿਵੇਂ ਸਾਡੇ ਵੀਰ ਇਕਬਾਲ ਰਾਮੂਵਾਲ ਜੀ ਜਿਹੜੇ ਤੁਰ ਗਏ ਨੇ ਵੀ ਉਹ ਕਿਤੇ ਕਿਤੇ ਗੱਲਾਂ 'ਚ ਵੀ ਕਹਿ ਦਿੰਦੇ ਹੁੰਦੇ ਸੀਗੇ ਟ੍ਰੈਡਮਿਲ ਵਰਗੀ ਜ਼ਿੰਦਗੀ ਆ ਜਿਹੜੀ ਉਹ ਆਮ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਉਹ ਨਾ ਬੱਸ ਕੰਡਕਟਰ ਵਰਗੀ ਆ ਬਈ ਸਫ਼ਰ ਵੀ ਨਿੱਤ ਦਾ ਅਤੇ ਜਾਣਾ ਵੀ ਕਿਤੇ ਨਹੀਂ ਬਸ ਗੇੜਾ ਕੱਢ ਕੇ ਆ ਜਾਣਾ ਫਿਰ ਆਪਦੇ ਘੁਰਨੇ ਦੇ ਵਿੱਚ ਹੈ ਨਾ ਇਸ ਤਰ੍ਹਾਂ ਦੀ ਜ਼ਿੰਦਗੀ ਆ ਜਿਹੜੀ ਹੋ ਗਈ ਅਤੇ ਬਹੁਤੇ ਲੋਕ ਨੇ ਜਿਹੜੇ ਉਹ ਇਸ ਆਪਣੀ ਜ਼ਿੰਦਗੀ ਦੇ ਵਿੱਚ ਤਬਦੀਲੀ ਵੀ ਬਹੁਤ ਘੱਟ ਚਾਹੁੰਦੇ ਹੁੰਦੇ ਆ ਬਸ ਕੰਮ 'ਤੇ ਜਾਣਾ ਕੰਮ ਤੋਂ ਘਰੇ ਘਰ ਤੋਂ ਫਿਰ ਕੰਮ 'ਤੇ ਜ਼ਿੰਦਗੀ ਦਾ ਰੂਟੀਨ ਬਣ ਜਾਂਦਾ ਇਸ ਜ਼ਿੰਦਗੀ ਦੇ ਰੂਟੀਨ ਦੇ ਵਿੱਚ ਫਿਰ ਉਹ ਹੌਲੀ 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 ਬੋਰੀਅਤ ਜੀ ਆਉਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਆਪ ਨੂੰ ਬਦਲਦੇ ਨਹੀਂ ਉਹ ਕਹਿੰਦੇ ਜੀ ਬਦਲਣ ਦੀ ਜ਼ਰੂਰਤ ਕੀ ਆ ਆਪਾਂ ਨੂੰ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਹੋਈ ਜਾਂਦੀਆਂ ਨੇ ਜਦੋਂ ਫਿਰ ਵਿਸ਼ੇਸ਼ ਰਿਸੈਸ਼ਨ ਵਗੈਰਾ ਆਉਂਦਾ ਫਿਰ ਉਹ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਆ ਕਿਉਂਕਿ ਲੋੜਾਂ ਉਹ ਹੀ ਰਹਿੰਦੀਆਂ ਪਰ ਆਮਦਨ ਘੱਟ ਜਾਂਦੀ ਹੈ ਇਸ ਕਰਕੇ ਬੰਦੇ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੇ ਲਈ ਲਗਾਤਾਰ ਬੰਦੇ ਦੇ ਕੁਝ ਸੁਪਨੇ ਹੋਣੇ ਚਾਹੀਦੇ ਆ ਨੋਰਮਲ ਜ਼ਿੰਦਗੀ ਤਾਂ ਸਾਰੀ ਜਿਵੇਂ ਜਾਂਦੇ ਆ ਉਹ ਜਿਹੜੇ ਸੁਪਨੇ ਆ ਉਹਨਾਂ ਨੂੰ ਪੂਰਾ ਕਰਨ ਦੇ ਲਈ ਬੰਦੇ ਨੂੰ ਕਿਰਿਆਸ਼ੀਲ ਹੋਣਾ ਚਾਹੀਦਾ ਉਹ ਜਿਹੜੀ ਕਿਰਿਆਸ਼ੀਲਤਾ ਹੈ ਨਾ ਉਹ ਘੱਟ ਲੋਕਾਂ 'ਚ ਹੁੰਦੀ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਕਿਉਂ ਹੁੰਦੀ ਹੈ ਕਿਤਾਬਾਂ ਪੜ੍ਹਨੀਆਂ ਨਵੀਆਂ ਗੱਲਾਂ ਕਰਨੀਆਂ ਨਵੇਂ ਦੋਸਤ ਬਣਾਉਣੇ ਨਵੀਆਂ ਥਾਵਾਂ ਦੇਖਣੀਆਂ ਆਪਣੇ ਆਪ ਨੂੰ ਲਗਾਤਾਰ ਬਦਲਦੇ ਰਹਿਣਾ ਇਹ ਤਾਂ ਮੈਂ ਬਹੁਤ ਦੇਖਿਆ ਵੀ ਕਈ ਲੋਕਾਂ ਨੇ ਨਿਸ਼ਾਨੇ ਤਾਂ ਮਿੱਥੇ ਹੁੰਦੇ ਨੇ ਜਿਵੇਂ ਖੇਡਾਂ ਖੇਡਣ ਵਾਲਿਆਂ ਨੇ ਗੇਮਸ ਵਾਲਿਆਂ ਨੇ ਕਬੱਡੀ ਵਾਲਿਆਂ ਨੇ ਫੁੱਟਬਾਲ ਵਾਲਿਆਂ ਨੇ ਸੌਕਰ ਵਾਲਿਆਂ ਨੇ ਜਿੱਤਣ ਦਾ ਨਿਸ਼ਾਨਾ ਮਿੱਥਿਆ ਹੁੰਦਾ ਉਹ ਨਿਸ਼ਾਨੇ ਵੱਲ ਸੇਧਤ ਹੁੰਦੇ ਨੇ ਪਰ ਜਿਹੜੇ ਪ੍ਰੋਸੈਸ ਦੇ ਵਿੱਚੋਂ ਨਿਕਲਦੇ ਨੇ ਕਈ ਵਾਰੀ ਉਹ ਪ੍ਰੋਸੈਸ 'ਚੋਂ ਨਿਕਲਦੇ ਜੇ ਉਹ ਨਿਸ਼ਾਨੇ ਅਚੀਵ ਨਾ ਕਰ ਸਕਣ ਫਿਰ ਉਹ ਨਿਰਾਸ਼ ਹੋ ਜਾਂਦੇ ਨੇ ਡਿਪਰੈਸ਼ਨ ਆ ਜਾਂਦਾ ਇਹਦਾ ਕਾਰਨ ਇਹ ਆ ਵੀ ਉਹ ਗੋਲ ਤਾਂ ਅਚੀਵ ਕਰਨਾ ਚਾਹੁੰਦੇ ਨੇ ਪਰ ਆਪਣੇ ਆਪ ਨੂੰ ਨਹੀਂ ਬਦਲਦੇ ਉਹ ਭੱਜ ਦੌੜ 'ਚ ਰਹਿੰਦੇ ਨੇ ਅਸਲ 'ਚ ਜ਼ਿੰਦਗੀ ਦੇ ਵਿੱਚ ਨਾ ਬੰਦੇ ਨੂੰ ਖੁਸ਼ੀ ਤਾਂ ਮਿਲਦੀ ਹੈ ਜੇ ਉਹ ਜਦੋਂ ਪ੍ਰੋਸੈਸ ਦੇ ਵਿੱਚ ਪੈਂਦਾ ਉਹ ਪ੍ਰੋਸੈਸ 'ਚੋਂ ਲੰਘਦਾ ਅਤੇ ਉਹ ਪ੍ਰੋਸੈਸ ਉਹਦੀ ਜ਼ਿੰਦਗੀ ਜਾਂ ਹਿੱਸਾ ਬਣ ਜਾਏ ਨਾ, ਖੁਸ਼ੀ ਬੰਦੇ ਨੂੰ ਤਾਂ ਮਿਲਣੀ ਆ। ਇਹਨਾਂ ਦੇਸ਼ਾਂ 'ਚ ਬਹੁਤ ਸਾਰੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਨੇ। ਮੈਂ ਦੇਖਿਆ ਬਹੁਤ ਸਾਰੇ ਲੋਕ ਜਿਹੜੇ ਲਗਾਤਾਰ ਕਾਰਜਸ਼ੀਲ ਰਹਿੰਦੇ ਨੇ, ਐਕਟਿਵ ਰਹਿੰਦੇ ਨੇ, ਉਹ ਵੀ ਕਿਤੇ ਨਾ ਕਿਤੇ ਜਾ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਉਹਦਾ ਕਾਰਨ ਉਹਦਾ ਇਹ ਹੀ ਹੈ ਵੀ ਉਹ ਗੋਲ ਨਾਲ ਪਿਆਰ ਕਰਦੇ ਨੇ, ਗੋਲ ਤੋਂ ਜਿਹੜਾ ਪਹਿਲਾਂ ਦਾ ਪ੍ਰੋਸੈਸ ਹੁੰਦਾ ਨਾ ਉਹਦੇ ਨਾਲ ਪਿਆਰ ਨਹੀਂ ਕਰਦੇ। ਦੇਖੋ ਸਿਆਣੇ ਲੋਕਾਂ ਨੇ ਖੋਜਾਂ ਕਰਕੇ ਦੱਸਿਆ ਵੀ ਤੁਸੀਂ ਜ਼ਿੰਦਗੀ ਦਾ ਜਿਹੜਾ ਜੇ ਉਦੇਸ਼ ਮਿੱਥਿਆ ਹੋਇਆ ਨਾ ਤਾਂ ਉਦੇਸ਼ ਦਾ ਇੱਕ ਰਸਤਾ ਵੀ ਆ। ਤੁਸੀਂ ਉਹ ਰਸਤੇ ਨੂੰ ਪਿਆਰ ਕਰੋਗੇ ਜਦੋਂ ਉਦੇਸ਼ ਤਾਂ ਆਪੇ ਹੀ, ਉਦੇਸ਼ 'ਤੇ ਤਾਂ ਆਪੇ ਹੀ ਪਹੁੰਚ ਜਾਓਗੇ, ਮੰਜ਼ਿਲ 'ਤੇ ਤਾਂ ਆਪੇ ਹੀ ਪਹੁੰਚ ਜਾਓਗੇ। ਜਿਹੜਾ ਬੰਦਾ ਸਿਰਫ ਮੰਜ਼ਿਲ ਦੇਖਦਾ ਵੀ ਭਾਵੇਂ ਮੈਂ ਛਾਲ ਮਾਰ ਕੇ ਪਹੁੰਚ ਜਾਂ ਭਾਵੇਂ ਉੱਡ ਕੇ ਪਹੁੰਚ ਜਾਂ, ਅਤੇ ਜੇ ਉਹਨੂੰ ਮੰਜ਼ਿਲ ਨਹੀਂ ਮਿਲਦੀ ਉਹ ਫਿਰ ਨਿਰਾਸ਼ਤਾ ਦੇ ਆਲਮ ਦੇ ਵਿੱਚ ਉਹ ਡੁੱਬਦਾ। ਬਹੁਤੇ ਬੰਦਿਆਂ ਦੀ ਜ਼ਿੰਦਗੀ ਆ ਜਿਹੜੀ ਉਹ ਇਸੇ ਕਰਕੇ ਹੀ ਜਦੋਂ ਨੂੰ ਉਹ 60-70 ਸਾਲ ਦੇ ਹੁੰਦੇ ਨੇ, ਮੈਂ ਕਈ ਬੰਦੇ ਦੇਖੇ ਨੇ ਉਹ ਜੀ 55 ਸਾਲ ਦੇ ਹੋ ਕੇ ਕਹਿਣ ਲੱਗ ਗਏ ਜੀ ਆਪਾਂ ਤਾਂ ਬੁੜੇ ਹੋ ਗਏ, ਜਦੋਂ ਕਿ ਜਿਹੜੇ ਬੰਦੇ ਲਗਾਤਾਰ ਕਾਰਜਸ਼ੀਲ ਰਹਿੰਦੇ ਨੇ, ਕਿਰਿਆਸ਼ੀਲ ਰਹਿੰਦੇ ਨੇ, ਉਹ 85 ਸਾਲ ਦੇ ਵੀ ਉਹ ਆਪਣੇ ਆਪ ਨੂੰ ਯੰਗ ਸਮਝਦੇ ਨੇ। ਕਿਸੇ ਨੇ ਬੜਾ ਸੋਹਣਾ ਕਿਹਾ ਵੀ ਕਿਸੇ ਨੇ ਉਮਰ ਪੁੱਛੀ ਵੀ ਤੇਰੀ ਉਮਰ ਕਿੰਨੀ ਹੈ, ਉਮਰ ਤਾਂ ਉਹਦੀ 60 ਸਾਲ ਦੀ ਸੀ, ਕਹਿੰਦਾ ਜੀ ਮੈਂ 30 ਸਾਲ ਦਾ ਅਤੇ 30 ਸਾਲ ਦਾ ਐਕਸਪੀਰੀਅੰਸ ਆ, 30 ਈਅਰਸ ਵਿਦ 30 ਈਅਰ ਐਕਸਪੀਰੀਅੰਸ। ਦੇਖੋ ਕਿੰਨੀ ਸੋਹਣੀ ਗੱਲ ਕੀਤੀ ਉਹਨੇ, 30 ਈਅਰਸ ਯੰਗ ਵਿਦ 30 ਈਅਰਸ ਐਕਸਪੀਰੀਅੰਸ। ਜਿਹੜੇ ਰਸਤੇ 'ਤੇ ਆਪਾਂ ਚੱਲਦੇ ਹਾਂ, ਜਿਹੜੇ ਪ੍ਰੋਸੈਸ ਦੇ ਵਿੱਚ ਪਏ ਹੋਏ ਹਾਂ, ਜਿਹੜੇ ਕੰਮ ਦੇ ਵਿੱਚ ਪਏ ਹੋਏ ਹਾਂ, ਜਦੋਂ ਅਸੀਂ ਕੰਮ ਕਰਨ ਦੇ ਢੰਗ ਨੂੰ ਪ੍ਰੇਮ ਕਰਨ ਲੱਗ ਗਏ ਨਾ ਤਾਂ ਜ਼ਿੰਦਗੀ ਹੈ ਜਿਹੜੀ ਸੋਹਣੀ ਬਣ ਜਾਂਦੀ ਹੈ। ਕੰਮ ਕਰਦਿਆਂ ਕਰਦਿਆਂ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਜਦੋਂ ਸਾਨੂੰ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਜਦੋਂ ਸਾਨੂੰ, ਫਿਰ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਆਪੇ ਹੀ ਆ ਜਾਂਦਾ। ਪਰ ਇੱਥੇ ਫਿਰ ਉਸੇ ਤਰ੍ਹਾਂ ਅਸੀਂ ਢੰਗ ਤਰੀਕਿਆਂ ਦੇ ਵਿੱਚੋਂ ਕਈ ਵਾਰੀ ਅਸੀਂ ਉਹ ਢੰਗ ਤਰੀਕੇ ਚੂਜ਼ ਕਰਦੇ ਹਾਂ ਜਿਹਦੇ ਨਾਲ ਅਸੀਂ ਨਾ ਤਾਂ ਆਪ ਬਦਲਦੇ ਹਾਂ ਅਤੇ ਨਾ ਹੀ ਦੂਜਾ ਬਦਲਦਾ। ਕਈ ਵਾਰੀ ਸਾਡੀ ਲੜੋ ਲੜਾਈ ਵੀ ਹੋ ਜਾਂਦੀ ਹੈ, ਲੜਾਈ ਝਗੜਾ ਹੋ ਜਾਂਦਾ। ਜ਼ਿੰਦਗੀ ਦੇ ਹਰੇਕ ਵਰਤਾਰੇ ਪ੍ਰਤੀ, ਹਰੇਕ ਮਸਲੇ ਪ੍ਰਤੀ ਕੰਮ ਕਰਦਿਆਂ, ਜ਼ਿੰਦਗੀ ਜਿਉਂਦਿਆਂ ਸਾਡੀ ਇੱਕ ਪਹੁੰਚ ਬਣ ਜਾਂਦੀ ਹੈ ਹਰ ਵਰਤਾਰੇ ਪ੍ਰਤੀ ਅਤੇ ਹਰ ਘਟਨਾ ਪ੍ਰਤੀ। ਜੇ ਕੋਈ ਸਾਨੂੰ ਪਿਆਰ ਕਰਦਾ ਤਾਂ ਅਸੀਂ ਸਾਡੀ ਉਹ ਉਸ ਵਰਤਾਰੇ ਪ੍ਰਤੀ ਵੀ ਇੱਕ ਪਹੁੰਚ ਆ, ਜੇ ਸਾਡੇ ਨਾਲ ਕੋਈ ਲੜਦਾ ਉਸ ਵਰਤਾਰੇ ਪ੍ਰਤੀ ਵੀ ਇੱਕ ਪਹੁੰਚ ਆ, ਜੇ ਲੜਦਾ ਜੇ ਅਗਲਾ ਬੋਲਣਾ ਛੱਡ ਦਿੰਦਾ ਅਸੀਂ ਬੋਲਣਾ ਛੱਡ ਦਿੰਦੇ ਹਾਂ, ਸਿੱਧੀ ਜੀ ਗੱਲ ਆ। ਜੇ ਸਾਡੇ ਨਾਲ ਕੋਈ ਮਿਸਬਿਹੇਵ ਕਰਦਾ ਅਸੀਂ ਮਿਸਬਿਹੇਵ ਕਰਦੇ ਹਾਂ, ਜਦੋਂ ਕਿ ਜ਼ਿੰਦਗੀ ਜਿਉਣ ਦਾ ਤਰੀਕਾ ਇਹ ਨਹੀਂ। ਜੇ ਤੁਸੀਂ ਇੱਕ ਉਦੇਸ਼ ਮਿੱਥਿਆ ਹੋਇਆ, ਇੱਕ ਰਸਤੇ 'ਤੇ ਚੱਲੇ ਹੋਏ ਹਾਂ ਤਾਂ ਤੁਹਾਨੂੰ ਉਹ ਰਸਤਾ ਵੀ ਵੱਖਰਾ ਚੁਣਨਾ ਪੈਣਾ ਵੀ ਜੇ ਤੁਹਾਡੇ ਨਾਲ ਲੜਦਾ ਤਾਂ ਤੁਸੀਂ ਵੀ ਉਵੇਂ ਹੀ ਸੋਚੋ ਵੀ ਜਿਵੇਂ ਉਹ ਲੜ ਰਿਹਾ, ਤਾਂ ਇਹਦਾ ਮਤਲਬ ਤੁਸੀਂ ਆਪਣੇ ਉਦੇਸ਼ ਤੋਂ, ਆਪਣੇ ਰਸਤੇ ਤੋਂ ਭਟਕ ਗਏ ਹੋ। ਤੁਹਾਡੀ ਜਿਹੜੀ ਇਮੇਜ ਆ ਉਹ ਵੀ ਉਹਦੇ ਵਰਗੀ ਬਣ ਗਈ ਆ, ਤੁਹਾਡਾ ਇਖਲਾਕ ਉਹਦੇ ਵਰਗਾ ਬਣ ਗਿਆ। ਚੀਨੀ ਫਿਲੋਸਫਰ ਆ ਇੱਕ, ਉਹਨੇ ਕਿਹਾ ਕਹਿੰਦਾ ਵੀ ਜੇ ਤੁਸੀਂ ਲੜ ਪਏ ਹੋ ਅਤੇ ਤੁਸੀਂ ਕਿਸੇ ਤੋਂ ਬਦਲਾ ਲੈਣ ਬਾਰੇ ਸੋਚਦੇ ਹੋ ਤਾਂ ਦੋ ਜਿਹੜੀਆਂ ਗਰੇਵਸ ਆ ਉਹ ਡਿੱਗ ਕਰ ਲਓ, ਦੋ ਕਬਰਾਂ ਖੋਦ ਲਓ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਕਿਸੇ ਨਾਲ ਨਫ਼ਰਤ ਦੇ ਰਸਤੇ 'ਤੇ ਚੱਲਦੇ ਹਾਂ, ਆਪਾਂ ਕਹਿੰਦੇ ਆਪਾਂ ਉਹਨੂੰ ਖਤਮ ਕਰ ਦਿਆਂਗੇ, ਉਹ ਗਾਲਾਂ ਕੱਢਦਾ ਆਪਾਂ ਗਾਲਾਂ ਕੱਢਦੇ ਹਾਂ, ਉਸੇ ਰਸਤੇ 'ਤੇ ਚੱਲਦੇ ਹਾਂ, ਅਤੇ ਦੋ ਕਬਰਾਂ ਜਿਹੜੀਆਂ ਖੋਦ ਲੈਣੀਆਂ ਚਾਹੀਦੀਆਂ, ਇੱਕ ਆਪਣੇ ਲਈ ਅਤੇ ਇੱਕ ਦੂਜੇ ਲਈ। ਜ਼ਿੰਦਗੀ ਹੈ ਜਿਹੜੀ ਆਪਣੇ ਆਪ ਦੇ ਵਿੱਚ ਬੜਾ ਕੰਪਲੈਕਸ ਫਲਸਫਾ ਹੈ ਜੀ, ਬੜੀ ਕੰਪਲੈਕਸ ਚੀਜ਼ ਆ। ਆਪਾਂ ਇਹਨੂੰ ਸਿੰਪਲ ਬਣਾਇਆ ਹੋਇਆ ਇਸ ਤਰ੍ਹਾਂ ਵੀ ਆਪਾਂ ਕੰਮ 'ਤੇ ਜਾਣਾ, ਕੰਮ ਤੋਂ ਘਰੇ, ਘਰ ਤੋਂ ਕੰਮ। ਅਸਲ ਦੇ ਵਿੱਚ ਜਦੋਂ ਆਪਾਂ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲ ਕਰਨੀ ਹੈ ਨਾ, ਤਾਂ ਉਹ ਜ਼ਿੰਦਗੀ ਆਪਾਂ ਕੰਪਲੈਕਸਿਟੀ ਜਿਹੜੀ ਹੈਗੀ ਆ ਉਹਨੂੰ ਸਿੰਪਲੀਸਿਟੀ ਦੇ ਵਿੱਚ ਤਬਦੀਲ ਕਰਨਾ ਵੀ ਅਸੀਂ ਕਿਵੇਂ ਸੋਹਣੇ ਤਰੀਕੇ ਦੇ ਨਾਲ, ਸੌਖੇ ਤਰੀਕੇ ਦੇ ਨਾਲ ਜ਼ਿੰਦਗੀ ਜਿਉਂਦਿਆਂ ਖੁਸ਼ ਰਹਿਣਾ, ਅੱਗੇ ਵਧਣਾ। ਅਤੇ ਉਸ ਅੱਗੇ ਵਧਣ ਦਾ ਇੱਕ ਪ੍ਰੋਸੈਸ ਆ, ਉਹ ਜਿਹੜਾ ਪ੍ਰੋਸੈਸ ਆ ਜੇ ਉਹਨੂੰ ਅਸੀਂ ਸ਼ਾਂਤ ਚਿੱਤ ਪ੍ਰੋਸੈਸ ਨੂੰ ਅਡੋਪਟ ਕਰਕੇ ਅੱਗੇ ਵੱਧਦੇ ਹਾਂ, ਸਾਨੂੰ ਸੰਤੁਸ਼ਟੀ ਮਿਲਦੀ ਆ, ਫਿਰ ਅਸੀਂ 80-90 ਸਾਲ ਦੇ ਹੋ ਕੇ ਵੀ ਜ਼ਿੰਦਗੀ ਤੋਂ ਸੰਤੁਸ਼ਟ ਰਹਿੰਦੇ ਹਾਂ। ਜਦੋਂ ਅਸੀਂ ਸਿਰਫ ਆਪਣੇ ਗੋਲ 'ਤੇ ਪਹੁੰਚਣ ਦੀ ਕਾਹਲ ਕਰਦੇ ਹਾਂ ਵੀ ਅਸੀਂ ਤਾਂ ਇੰਨੇ ਪੈਸੇ ਬਣਾਉਣੇ ਨੇ, ਅਸੀਂ ਤਾਂ ਆਹ ਘਰ ਲੈ ਲੈਣਾ, ਅਸੀਂ ਤਾਂ ਇਹੋ ਜਿਹੀ ਕਾਰ ਲੈ ਲੈਣੀ ਆ, ਜਦੋਂ ਉਹ ਨਹੀਂ ਸਾਥੋਂ ਪੂਰੇ ਹੁੰਦੇ ਫਿਰ ਅਸੀਂ ਨਿਰਾਸ਼ ਹੁੰਦੇ ਹਾਂ, ਲੜਾਈ ਝਗੜਾ ਕਰਦੇ ਹਾਂ, ਡਿਪਰੈਸ ਹੁੰਦੇ ਹਾਂ, ਗੁੱਸੇ ਹੁੰਦੇ ਹਾਂ। ਜ਼ਿੰਦਗੀ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ। ਪਰ ਇਹ ਜ਼ਿੰਦਗੀ ਜਿਉਂਦਿਆਂ ਵੀ ਜਿਹੜੇ ਆਮ ਲੋਕ ਨੇ ਉਹ ਸੌਖਾ ਜਿਹਾ ਪ੍ਰੋਸੈਸ ਅਡੋਪਟ ਕਰ ਲੈਂਦੇ ਆ ਜ਼ਿੰਦਗੀ ਜਿਉਣ ਦਾ, ਉਹ ਖੁਸ਼ ਰਹਿੰਦੇ ਆ। ਉਹਨਾਂ ਦੀ ਜ਼ਿੰਦਗੀ ਟ੍ਰੈਡਮਿਲ ਵਾਂਗੂ ਨਹੀਂ ਹੁੰਦੀ, ਉਹਨਾਂ ਦਾ ਜ਼ਿੰਦਗੀ ਦਾ ਸਫ਼ਰ ਬੱਸ ਦੇ ਕੰਡਕਟਰ ਵਾਂਗੂ ਨਹੀਂ ਹੁੰਦਾ ਬਈ ਰੋਜ਼ ਸਵੇਰੇ ਗਏ ਅਤੇ ਵਾਪਸ ਉੱਥੇ ਆ ਗਏ, ਲੱਖਾਂ ਲੋਕ ਉਹਨਾਂ ਦੇ ਚੜ੍ਹ ਕੇ ਕਿਤੇ ਦੀ ਕਿਤੇ ਪਹੁੰਚ ਗਏ, ਪਰ ਉਹ ਉੱਥੇ ਹੀ ਆ। ਉਹ ਨਹੀਂ ਉਸ ਤਰ੍ਹਾਂ ਹੁੰਦੇ, ਕਿਉਂਕਿ ਉਹ ਖੁਸ਼ ਰਹਿੰਦੇ ਨੇ, ਸੰਤੁਸ਼ਟ ਹੁੰਦੇ ਨੇ। ਉਹਨਾਂ ਨੂੰ ਲੱਗਦਾ ਵੀ 10 ਸਾਲ ਪਹਿਲਾਂ ਆਪਾਂ ਕਿੱਥੇ ਸੀ, ਹੁਣ ਆਪਾਂ ਕਿੱਥੇ ਹਾਂ। ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਵੀ ਆ ਜਾਵੇ, ਉਹ ਬੜੇ ਈਜ਼ੀਲੀ ਤਰੀਕੇ ਦੇ ਨਾਲ, ਬੜੇ ਸੌਖੇ ਤਰੀਕੇ ਦੇ ਨਾਲ ਉਸ ਪ੍ਰੋਬਲਮ ਨੂੰ ਸੋਲਵ ਕਰਕੇ ਹੱਸਦਿਆਂ ਹੱਸਦਿਆਂ ਜ਼ਿੰਦਗੀ ਦੇ ਅਗਲੇ ਪੜਾਅ 'ਤੇ ਪਹੁੰਚ ਜਾਂਦੇ ਨੇ। ਪਰ ਕਈ ਇਹੋ ਜਿਹੇ ਹੁੰਦੇ ਨੇ, ਮਾੜੀ ਜਿਹੀ ਸਮੱਸਿਆ ਆਈ, ਆਲੇ ਦੁਆਲੇ ਖਲਾਰਾ ਪਾ ਦਿੰਦੇ ਨੇ, ਰੌਲਾ ਪਾ ਦਿੰਦੇ ਨੇ ਵੀ ਮੈਨੂੰ ਤਾਂ ਐਡੀ ਸਮੱਸਿਆ ਆ ਗਈ, ਆਹ ਹੋ ਗਿਆ, ਉਹ ਹੋ ਗਿਆ, ਮੇਰੀ ਫਲਾਨਾ ਲੜਾਈ ਹੋ ਗਈ, ਜਿੱਜਦਾਈ ਹੋ ਗਈ। ਫੇਸਬੁੱਕ 'ਤੇ ਅਸੀਂ ਬਹੁਤੇ ਪੰਜਾਬੀ ਜਿਹੜੇ ਲੋਕ ਨੇ ਉਹਨਾਂ ਦਾ ਆਹ ਕੁਛ ਅਸੀਂ ਫੇਸਬੁੱਕ ਦੇ ਉੱਤੇ ਦੇਖਦੇ ਹਾਂ। ਹੁਣ ਜ਼ਿੰਦਗੀ ਦੇ ਇਸ ਪ੍ਰੋਸੈਸ 'ਚੋਂ ਜਦੋਂ ਬੰਦਾ ਅਗਲੇ ਪੜਾਅ 'ਤੇ ਪਹੁੰਚਦਾ, ਹੁਣ ਅਗਲੇ ਪੜਾਅ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਪੈਸਿਆਂ ਦੇ ਵਿੱਚ, ਕਾਰਾਂ ਲੈਣ ਦੇ ਵਿੱਚ, ਜਾਂ ਸੋਹਣੇ ਘਰ ਦੇ ਵਿੱਚ ਅਗਲੇ ਪੜਾਅ 'ਤੇ। ਅਗਲੇ ਪੜਾਅ ਦਾ ਮਤਲਬ ਆ ਵੀ ਜ਼ਿੰਦਗੀ ਨੂੰ ਸੁਚੱਜੇ ਤਰੀਕੇ ਦੇ ਨਾਲ ਜਿਉਣ ਬਾਰੇ ਜਿਹੜਾ ਉਹਨੇ ਪ੍ਰੋਸੀਜਰ ਅਡੋਪਟ ਕਰਨਾ, ਉਸ ਮਤਲਬ ਪਲੈਟਫਾਰਮ 'ਤੇ ਅਗਲੇ ਪੜਾਅ 'ਤੇ ਪਹੁੰਚਦਾ। ਅਤੇ ਜਦੋਂ ਉਹਦੀ ਰਿਫਲੈਕਸ਼ਨ ਪੈਂਦੀ ਹੈ ਸੁਸਾਇਟੀ ਦੇ ਵਿੱਚ, ਕੁਝ ਲੋਕ ਔਖੇ ਹੁੰਦੇ ਨੇ, ਕੁਝ ਲੋਕ ਡਾਂਗਾਂ ਚੱਕਦੇ ਨੇ, ਪਰ ਉਹ ਸਹਿਜੇ ਸਹਿਜੇ ਅੱਗੇ ਚੱਲਿਆ ਜਾਂਦਾ। ਮੈਨੂੰ ਨਹੀਂ ਪਤਾ ਵੀ ਮੈਂ ਆਪਣੀ ਗੱਲ ਨੂੰ ਕਨਵੇ ਪ੍ਰੋਪਰਲੀ ਕਰ ਰਿਹਾ ਕਿ ਨਹੀਂ ਕਰ ਰਿਹਾ, ਮੈਂ ਐਗਜ਼ਾਮਪਲਾਂ ਦੇ ਕੇ ਕਰੂੰਗਾ। ਫੋਰ ਐਗਜ਼ਾਮਪਲ ਆਪਾਂ ਇੱਥੇ ਕੈਨੇਡਾ ਆ ਗਏ, ਕੈਨੇਡਾ 'ਚ ਆਪਾਂ ਦੇਖਦੇ ਹਾਂ ਵੀ ਬੰਦੇ ਦਾ ਜਿਹੜਾ ਉਹ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ, ਉਹਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਆ, ਕੁੱਲੀ ਗੁੱਲੀ ਅਤੇ ਜੁੱਲੀ ਦੀਆਂ ਲੋੜਾਂ ਨੇ, ਉਹ ਲੋੜਾਂ ਪੂਰੀਆਂ ਕਰਕੇ ਬੰਦਾ ਫਿਰ ਕੀ ਕਰੇ, ਬੰਦਾ ਫਿਰ ਕੁਝ ਇਹੋ ਜਿਹੇ ਵਿਚਾਰਾਂ ਨੂੰ ਅਡੋਪਟ ਕਰਦਾ। ਹੁਣ ਤਾਂ ਚਲੋ ਦੁਨੀਆ ਭਰ ਦੇ ਉੱਤੇ ਹੀ ਇੰਟਰਨੈੱਟ ਦੇ ਜ਼ਰੀਏ, ਗਲੋਬਲਾਈਜੇਸ਼ਨ ਦੇ ਜ਼ਰੀਏ ਇੱਕ ਧਰਤੀ ਤੋਂ ਦੂਜੀ ਧਰਤੀ 'ਤੇ ਕਿਹੋ ਜਿਹਾ ਰਹਿਣ ਸਹਿਣਾ ਲੋਕਾਂ ਨੂੰ ਪਤਾ ਲੱਗ ਗਿਆ, ਪਰ ਅੱਜ ਤੋਂ ਕੁਝ ਸਾਲ ਪਹਿਲਾਂ ਨਹੀਂ ਸੀ। ਹਾਲਾਂਕਿ ਜਿਹੜੇ ਲਿਟਰੇਚਰ ਪੜ੍ਹਦੇ ਸੀ ਉਹਨਾਂ ਨੂੰ ਤਾਂ ਪਤਾ ਸੀ, ਉਹ ਦੂਸਰੇ ਸਮਾਜ ਦੀਆਂ ਕਿਤਾਬਾਂ ਟ੍ਰਾਂਸਲੇਟਡ ਵਰਸ਼ਨ ਪੜ੍ਹ ਲੈਂਦੇ ਸੀ, ਪਰ ਅੱਜ ਕੱਲ੍ਹ ਵਿਚਾਰਾਂ ਦਾ ਆਦਾਨ ਪ੍ਰਦਾਨ ਸੌਖਾ ਹੋ ਜਾਂਦਾ, ਜਿਹਦੇ ਨਾਲ ਕੁਝ ਲੋਕ ਆ ਜਿਹੜੇ ਉਹਨਾਂ ਦਾ ਜਿਹੜਾ ਜ਼ਿੰਦਗੀ ਪ੍ਰਤੀ ਨਜ਼ਰੀਆ ਉਹ ਖੁੱਲ੍ਹਾ ਹੋ ਜਾਂਦਾ, ਉਹਨਾਂ ਦਾ ਵਿਜ਼ਨ ਵੱਡਾ ਹੋ ਜਾਂਦਾ। ਪਰ ਜਿਹੜੇ ਸੰਕੀਰਣ ਲੋਕ ਹੁੰਦੇ ਨੇ ਉਹ ਉੱਥੇ ਹੀ ਖੜ੍ਹੇ ਰਹਿੰਦੇ ਨੇ, ਭਾਵੇਂ ਉਹ ਦੂਸਰੀ ਧਰਤੀ ਦੇ ਉੱਤੇ ਵੀ ਚਲੇ ਜਾਣ। ਅਸੀਂ ਕੈਨੇਡਾ ਆ ਗਏ ਹਾਂ ਪਰ ਸਾਡੇ ਸੰਕੀਰਣ ਤਾਂ ਬਹੁਤ ਲੋਕਾਂ 'ਚ ਹੈਗੀ ਆ। ਅਤੇ ਇਹ ਜਿਹੜੀਆਂ ਗੱਲਾਂ ਨੇ ਜ਼ਿੰਦਗੀ ਦੀਆਂ, ਗਿਆਨ ਦੀਆਂ, ਅਮਲ ਦੀਆਂ, ਇਹ ਬੰਦੇ ਨੂੰ ਬਦਲ ਦਿੰਦੀਆਂ ਨੇ। ਨਿਸ਼ਾਨਾ ਭਾਵੇਂ ਉਹ ਨਿਸ਼ਾਨੇ 'ਤੇ ਨਾ ਪਹੁੰਚੇ, ਪਰ ਜਿਹੜੇ ਰਸਤੇ 'ਤੇ ਤੁਰਦਾ, ਜਿਹੜਾ ਪ੍ਰੋਸੈਸ ਅਡੋਪਟ ਕਰਦਾ, ਉਹ ਪ੍ਰੋਸੈਸ ਉਹਨੂੰ ਬਦਲ ਦਿੰਦਾ, ਪੂਰੇ ਦੀ ਪੂਰੀ ਕਾਇਆ ਕਲਪ ਕਰ ਦਿੰਦਾ। ਮੈਂ ਠੋਸ ਉਦਾਹਰਣ ਦੇਣ ਲੱਗਿਆ ਸੀ, ਠੋਸ ਉਦਾਹਰਣ ਹੈਗੀ ਆ, ਹਾਲਾਂਕਿ ਮੈਂ ਕਿਸੇ ਸੰਤ ਮਹਾਤਮਾ ਮੈਂ ਵਿਸ਼ਵਾਸ ਨਹੀਂ ਕਰਦਾ ਗਾ ਕਿਸੇ ਦੇ ਵਿੱਚ ਹੀ, ਪਰ ਫਿਰ ਵੀ ਜੇ ਕੋਈ ਬੰਦਾ ਇੱਕ ਲੈਵਲ ਤੋਂ ਦੂਸਰੇ ਲੈਵਲ 'ਤੇ ਪਹੁੰਚਿਆ, ਮੈਂ ਉਹਦੀ ਉਦਾਹਰਣ ਦੇਊਂਗਾ। ਅਸੀਂ ਤਾਂ ਚਲੋ ਵਿਗਿਆਨਿਕ ਵਿਚਾਰਧਾਰਾ ਨੂੰ ਠੀਕ ਮੰਨਣ ਵਾਲੇ ਲੋਕ ਹਾਂ, ਪਰ ਫਿਰ ਵੀ ਜੇ ਆਪਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਗੱਲ ਕਰਨੀ ਹੋਵੇ, ਜਦੋਂ ਅਸੀਂ ਕਾਲਜ 'ਚ ਪੜ੍ਹਦੇ ਹੁੰਦੇ ਸੀ ਅਤੇ ਇਹ ਰਣਜੀਤ ਸਿੰਘ ਸੀਗਾ ਜਿਹੜਾ ਬਹੁਤ ਛੋਟਾ ਹੁੰਦਾ ਸੀਗਾ, ਇਹਦੇ ਬਾਰੇ ਕਾਫੀ ਨੈਗੇਟਿਵ ਆਉਂਦੇ ਹੁੰਦੇ ਸੀਗੇ, ਗੱਲਾਂ ਆਉਂਦੀਆਂ ਹੁੰਦੀਆਂ ਸੀ, ਕਾਰਾਂ ਦੇ ਕਾਫਲੇ ਜਾਂਦਾ ਹੁੰਦਾ ਸੀਗਾ ਅਤੇ ਕਿਸੇ ਦੀ ਸੱਟ ਫੇਟ ਵੱਜ ਜਾਣੀ, ਅਤੇ ਇਹਦਾ ਜਿਹੜਾ ਇਮੇਜ ਸੀ ਬਹੁਤ ਮਾੜਾ ਹੁੰਦਾ ਸੀ ਵੀ ਇਹ ਨਾਲ ਇਹਦੇ 8-8 10-10 ਬੰਦੇ ਹੁੰਦੇ ਸੀਗੇ ਅਤੇ ਉਹ ਗੈਂਗ ਬਣਾ ਕੇ ਜੇ ਕਾਰ ਅੱਗੇ ਕੋਈ ਜਵਾਕ ਵੀ ਆ ਗਿਆ ਉਹਨੂੰ ਕੁੱਟਣਾ, ਇਹੋ ਜਿਹੀਆਂ ਗੱਲਾਂ। ਪਰ ਚੰਗੀਆਂ ਕਿਤਾਬਾਂ ਨੇ, ਚੰਗੀਆਂ ਗੱਲਾਂ ਨੇ ਇਹਦੀ ਕਾਇਆ ਕਲਪ ਕਰਤੀ। ਮੈਂ ਹਾਲਾਂਕਿ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ, ਤੁਹਾਨੂੰ ਪਤਾ ਆਪਾਂ ਰੇਡੀਓ 'ਤੇ ਗੱਲਾਂ ਕਰਦੇ ਨੇ, ਨਾ ਮੈਂ ਟਕਸਾਲੀਆਂ ਨਾਲ ਸਹਿਮਤ ਹਾਂ, ਨਾ ਮੈਂ ਅਪਗ੍ਰੇਡਰ ਨਾਲ ਸਹਿਮਤ ਹਾਂ, ਨਾ ਮੈਂ ਇਹਨਾਂ 'ਚ ਹੋਰ ਗਰੁੱਪ ਨੇ ਉਹਨਾਂ ਨਾਲ ਮੈਂ ਸਹਿਮਤ ਹਾਂ। ਪਰ ਆ ਪਿੱਛੇ ਜੇ ਇੱਥੇ ਰਣਜੀਤ ਸਿੰਘ, ਮੈਨੂੰ ਹੁਣ ਪਤਾ ਨਹੀਂ ਤੁਸੀਂ ਤਾਂ ਬਾਬਾ ਕਹਿ ਦਿੰਦੇ, ਮੈਂ ਨਹੀਂ ਕਿਸੇ ਨੂੰ ਬਾਬਾ ਬੂਬਾ ਕਹਿੰਦਾ ਹੁੰਦਾ, ਰਣਜੀਤ ਸਿੰਘ ਢੱਡਰੀਆਂ ਵਾਲਾ ਇਹ ਆਇਆ ਅਤੇ ਦੇਖੋ ਲੋਕਾਂ ਨੂੰ ਇੰਨੀ ਵੀ ਗੱਲ ਹਜਮ ਨਹੀਂ ਆਈ ਵੀ, ਹਾਲਾਂਕਿ ਉਹਨੇ ਗੁਰਦੁਆਰੇ 'ਚ ਕੋਈ ਪ੍ਰੋਗਰਾਮ ਨਹੀਂ ਰੱਖਿਆ, ਕਿਸੇ ਨੇ ਘਰ ਪਰਸਨਲੀ ਪ੍ਰੋਗਰਾਮ ਰੱਖਿਆ, ਅਤੇ ਘਰ ਜਾ ਕੇ ਵੀ ਤੁਸੀਂ ਦੇਖੋ ਜਿਹੜੇ ਤਰੀਕੇ ਦੇ ਨਾਲ ਉਹਦਾ ਵਿਰੋਧ ਕੀਤਾ ਕੁਝ ਕੁ ਨੌਜਵਾਨਾਂ ਨੇ, ਅਤੇ ਕਿੰਨਾ ਉਹ ਘਟੀਆ ਤਰੀਕਾ ਸੀ, ਕਿੰਨੀ ਮਾੜੀ ਗੱਲ ਆ ਵੀ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਵੀ ਕੁਝ ਲੋਕ ਆ ਜਿਹੜੇ ਉਹ ਅੱਗੇ ਨਹੀਂ ਵਧਣਾ ਚਾਹੁੰਦੇ। ਅਤੇ ਜਿਹੜਾ ਬੰਦਾ ਅੱਗੇ ਵੱਧ ਗਿਆ, ਉਸ ਦੇ ਰਾਹ ਦੇ ਵਿੱਚ ਕਿਵੇਂ ਰੋੜੇ ਅਟਕਾਉਂਦੇ ਨੇ। ਪਹਿਲਾਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਹੀ ਹੈ 6-7 ਸਾਲ ਪਹਿਲਾਂ ਉਹਦੇ ਨਾਲ ਦਾ ਜਿਹੜਾ ਸਾਥੀ ਸੀ ਉਹ ਮਾਰਿਆ ਗਿਆ। ਹੁਣ ਉਹਦੇ ਵਿਚਾਰ ਭਾਵੇਂ ਹੁਣ ਗਲਤ ਅਤੇ ਭਾਵੇਂ ਹੁਣ ਠੀਕ, ਆਪਾਂ ਇਸ ਚੱਕਰ ਦੇ ਵਿੱਚ ਨਹੀਂ ਪੈਂਦੇ, ਮਤਲਬ ਉਹ ਹਜ਼ਮ ਨਹੀਂ ਹੋ ਰਹੇ। ਹਾਲਾਂਕਿ ਮੈਂ ਤਾਂ ਇੱਕ ਦਿਨ ਪੂਰੇ ਦਾ ਪੂਰਾ ਇੱਥੇ ਇਸ ਵਿਸ਼ੇ 'ਤੇ ਗੱਲ ਕੀਤੀ ਸੀਗੀ ਵੀ ਟਕਸਾਲੀ ਵੀ ਗਲਤ ਨੇ ਜੀ, ਅਪਗ੍ਰੇਡ ਵੀ ਗਲਤ ਨੇ। ਜਿਹੜੇ ਤਰਕ ਦੀ ਗੱਲ ਕਰਦੇ ਨੇ, ਜੇ ਹੁਣ ਅਪਗ੍ਰੇਡ ਨੇ ਜਾਂ ਜਿਹਨਾਂ ਨੂੰ ਇਹ ਤੁਸੀਂ ਢੱਡਰੀਆਂ ਨਾਲ ਜਿਹੜੇ ਸਹਿਮਤ ਨੇ, ਹਾਲਾਂਕਿ ਉਹ ਤਰਕ ਦਿੰਦੇ ਨੇ ਹਰ ਇੱਕ ਗੱਲ 'ਤੇ, ਪਰ ਅਸਲੀ ਵਿਗਿਆਨਕ ਤਰਕ ਦੇ ਸਾਹਮਣੇ ਉਹਨਾਂ ਦਾ ਤਰਕ ਵੀ ਲੰਗੜਾ। ਇਹ ਮੇਰੇ ਵਿਚਾਰ ਨੇ। ਪਰ ਫਿਰ ਵੀ ਇਹਦਾ ਮਤਲਬ ਇਹ ਨਹੀਂ ਹੈਗਾ ਬਈ ਜੇ ਕੋਈ ਉਹਨਾਂ ਨੂੰ ਕੁੱਟਦਾ ਮਾਰਦਾ ਅਸੀਂ ਉਹਨੂੰ ਜਾਇਜ਼ ਠਹਿਰਾਉਣਾ, ਗਲਤ ਆ ਜੀ। ਤੁਹਾਡੇ ਵਿਰੋਧੀ ਦੇ ਉੱਤੇ ਵੀ ਜੇ ਕੋਈ ਹਮਲਾ ਕਰਦਾ, ਸਰੀਰਕ ਹਮਲਾ ਜਾਂ ਉਹਦੇ ਬਾਰੇ ਮਾੜਾ ਬੋਲਦਾ, ਉਹ ਗਲਤ ਆ। ਪੰਜਾਬੀ ਭਾਸ਼ਾ ਬੜੀ ਅਮੀਰ, ਆਪਾਂ ਹਰ ਰੋਜ਼ ਗੱਲ ਕਰਦੇ ਹੁੰਦੇ ਹਾਂ। ਜੇ ਕਿਸੇ ਨਾਲ ਵਿਚਾਰਧਾਰਕ ਵਿਰੋਧ ਆ, ਜੇ ਕਿਸੇ ਨਾਲ ਦੁਸ਼ਮਣੀ ਵੀ ਆ, ਤਾਂ ਬੜੇ ਚੰਗੇ ਚੰਗੇ ਸ਼ਬਦ ਹੈਗੇ ਨੇ ਉਹਨਾਂ ਨਾਲ ਸੰਬੋਧਨ ਹੋਇਆ ਜਾ ਸਕਦਾ ਹੁੰਦਾ। ਪਰ ਜਿਹੜੇ ਕੱਟੜ ਲੋਕ ਨੇ ਆਪਣੇ ਆਪ ਨੂੰ ਬਦਲਦੇ ਨਹੀਂ, ਉਹਨਾਂ ਨੂੰ ਲੱਗਦਾ ਵੀ ਜ਼ਿੰਦਗੀ ਜਿਉਣ ਦਾ ਉਹਨਾਂ ਨੂੰ ਸਵਾਦ ਆ ਰਿਹਾ, ਪਰ ਨਹੀਂ, ਉਹ ਸਵਾਦ ਨਹੀਂ ਆਉਂਦਾ, ਉਹਨਾਂ ਦੇ ਟੇਸਟ ਮਾੜੇ ਨੇ। ਉਹਨਾਂ ਨੂੰ ਲੱਗਦਾ ਵੀ ਅਸੀਂ ਡਰਾ ਧਮਕਾ ਕੇ ਜਿਹੜੇ ਜ਼ਿੰਦਗੀ ਦੇ ਰਾਹ 'ਤੇ ਉਹ ਚੱਲੇ ਹੋਏ ਨੇ, ਵੀ ਅਸੀਂ ਦੂਜਿਆਂ ਨੂੰ ਰੋਕ ਲਾਂਗੇ, ਨਹੀਂ, ਉਹਨਾਂ ਨੂੰ ਲੱਗਦਾ ਕਿ ਉਹ ਸੋਹਣੀ ਜ਼ਿੰਦਗੀ ਜਿਉਂ ਰਹੇ ਨੇ। ਨਹੀਂ, ਉਹਨਾਂ ਦੀ ਜਿਹੜੀ ਜ਼ਿੰਦਗੀ ਆ ਨਾ, ਛੱਪੜ 'ਚ ਰਹਿ ਰਹੇ ਡੱਡੂਆਂ ਵਰਗੀ ਹੁੰਦੀ ਆ। ਹੁਣ ਡੱਡੂ ਨੂੰ ਤਾਂ ਬਹੁਤ ਵਧੀਆ ਲੱਗਦਾ ਵੀ ਮੈਂ ਛੱਪੜ ਦੇ ਵਿੱਚ ਬੈਠਾ, ਮੈਂ ਖੂਹ ਦੇ ਵਿੱਚ ਬੈਠਾ, ਅਤੇ ਕਿਉਂਕਿ ਉਹਨਾਂ ਨੂੰ ਬਾਹਰ ਦਾ ਅਹਿਸਾਸ ਨਹੀਂ ਹੁੰਦਾ, ਉਹਨਾਂ ਨੂੰ ਉਹੀ ਜ਼ਿੰਦਗੀ ਸੋਹਣੀ ਲੱਗਦੀ ਆ, ਪਰ ਉਹ ਸੋਹਣੀ ਜ਼ਿੰਦਗੀ ਨਹੀਂ ਹੁੰਦੀ। ਕੁਦਰਤ ਦੇ ਵਿੱਚ ਗਤੀਸ਼ੀਲਤਾ, ਕੁਦਰਤ ਹਮੇਸ਼ਾ, ਕੁਦਰਤ ਮਾਹੌਲ ਪ੍ਰੋਵਾਈਡ ਕਰਦੀ ਹੈ ਤਬਦੀਲ ਹੋਣ ਦਾ। ਕੁਦਰਤ ਦੇ ਵਿੱਚ ਜਿਹੜਾ ਤਬਦੀਲ ਹੋ ਜਾਂਦਾ ਹੈ ਉਹ ਅਗਲੇ ਪੜਾਅ 'ਤੇ ਪਹੁੰਚ ਜਾਂਦਾ, ਜਿਹੜਾ ਤਬਦੀਲ ਨਹੀਂ ਹੁੰਦਾ ਉਹ ਖਤਮ ਹੋ ਜਾਂਦਾ ਹੌਲੀ ਹੌਲੀ। ਸਟੈਗਨੇਸ਼ਨ ਦੀ ਸਟੇਜ ਆ, ਜਿਵੇਂ ਖੜ੍ਹੇ ਪਾਣੀ ਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ, ਇਵੇਂ ਜਿਹੜੇ ਲੋਕ ਖੜ੍ਹੇ ਰਹਿੰਦੇ ਨੇ ਉਹਨਾਂ ਦੇ ਵਿਚਾਰ ਇੱਕ ਥਾਂ ਖੜ੍ਹੇ ਰਹਿੰਦੇ ਨੇ, ਵਿਚਾਰ ਤਾਂ ਉਹਨਾਂ ਦੇ ਹੁੰਦੇ ਹੀ ਨਹੀਂ, ਕੱਟੜ ਹੁੰਦੇ ਨੇ, ਉਹ ਜ਼ਿੰਦਗੀ ਦੇ ਉਸ ਪ੍ਰੋਸੈਸ ਦੇ ਵਿੱਚ ਪਏ ਹੀ ਨਹੀਂ ਹੁੰਦੇ ਅੱਗੇ ਵਧਣ ਵਾਲੇ ਦੇ ਵਿੱਚ। ਉਹਨਾਂ ਨੇ ਇੱਕ ਗੋਲ ਮਿੱਥਿਆ ਹੁੰਦਾ, ਅਤੇ ਗੋਲ ਉਹਨਾਂ ਦਾ ਹੁੰਦਾ ਵੀ ਵਿਰੋਧੀ ਨੂੰ ਬੋਲਣ ਨਹੀਂ ਦੇਣਾ, ਬਸ ਉਹ ਕਦੇ ਡਾਂਗਾ ਮਾਰ ਕੇ ਕਦੇ ਗਾਲਾਂ ਕੱਢ ਕੇ ਆਪਣੇ ਗੋਲ ਦੀ ਪੂਰਤੀ ਵੱਲ ਵਧਣਾ ਚਾਹੁੰਦੇ ਹੁੰਦੇ ਆ। ਪਰ ਦੂਜੇ ਲੋਕ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ, ਜਿਨ੍ਹਾਂ ਨੇ ਆਪ ਵੀ ਬਦਲਣਾ ਹੁੰਦਾ ਅਤੇ ਆਲੇ ਦੁਆਲੇ ਦੇ ਉੱਤੇ ਛਾਪ ਵੀ ਛੱਡਣੀ ਹੁੰਦੀ ਆ, ਉਹ ਆਪ ਵੀ ਬਦਲ ਜਾਂਦੇ ਨੇ। ਜੇ ਉਹ ਗਲਤ ਹੋਣ, ਉਹ ਆਪ ਵੀ ਬਦਲ ਜਾਂਦੇ ਆ। ਮੈਂ ਨਹੀਂ ਕਹਿੰਦਾ ਵੀ ਰਣਜੀਤ ਸਿੰਘ ਢੱਡਰੀਆਂਵਾਲਾ ਜਿਹੜਾ ਉਹਨੇ ਕੋਈ ਬਹੁਤ ਵੱਡੀ ਤਬਦੀਲੀ ਕਰਤੀ ਹੈ, ਪਰ ਮੈਨੂੰ ਐਂ ਲੱਗਦਾ ਵੀ ਜਿਹੜੀ ਸਟੇਜ 'ਤੇ ਉਹ ਪਹਿਲਾਂ ਸੀ ਨਾ, ਉਸ ਸਟੇਜ ਤੋਂ ਪੋਜ਼ਿਟਿਵ ਸਟੇਜ ਵੱਲ ਵਧਿਆ। ਅਤੇ ਹੁਣ ਤਾਂ ਹੀ ਕੀ ਆ, ਤੁਹਾਨੂੰ ਗੱਲ ਬੁਰੀ ਲੱਗੂ, ਹੁਣ ਤਾਂ ਹੀ ਇਹ ਆ ਬਈ ਬਹੁਤ ਥਾਵਾਂ ਦੇ ਉੱਤੇ ਉਹਦਾ ਜਿਹੜਾ ਤਰਕ ਆ ਉਹ ਵੀ ਲੰਗੜਾ ਹੁੰਦਾ। ਜੇ ਸੱਚੀ ਉੱਚੀ ਉਹ ਵਿਗਿਆਨਕ ਵਿਚਾਰਧਾਰਾ ਨੂੰ ਮੰਨਦਾ ਹੋਵੇ ਤਾਂ ਉਹ ਠੋਕ ਵਜਾ ਕੇ ਕਹਿ ਦੇ ਅਤੇ ਧਰਮ ਦੇ ਚੱਕਰਾਂ 'ਚੋਂ ਬਾਹਰ ਨਿਕਲ ਜੇ, ਪਰ ਉਹ ਨਹੀਂ ਨਿਕਲ ਸਕਿਆ, ਉਹ ਨਹੀਂ ਨਿਕਲਣਾ ਚਾਹੁੰਦਾ, ਜਾਂ ਉਹਦੀ ਸੀਮਤਾ ਆਈ ਆ। ਬਹੁਤ ਵਾਰੀ ਮੇਰੇ ਦੋਸਤ ਮਿੱਤਰ ਕਹਿੰਦੇ ਹੁੰਦੇ, ਕਹਿੰਦੇ ਤੂੰ ਠੀਕ ਨਹੀਂ ਕਹਿੰਦਾ ਕਿਸੇ ਨੂੰ। ਮੈਂ ਕਿਹਾ ਠੀਕ ਕਹਿਣ ਵਾਲੀ ਕਿਹੜੀ ਗੱਲ ਆ ਜੀ, ਮੈਂ ਤਾਂ ਕਹਿੰਦਾ ਠੀਕ ਆ, ਵਿਗਿਆਨੀਆਂ ਨੂੰ ਠੀਕ ਕਹਿੰਦੇ ਹਾਂ, ਸਾਇੰਟਿਫਿਕ ਵਿਚਾਰਧਾਰਾ ਮੰਨਣ ਵਾਲੇ ਉਹਨਾਂ ਨੂੰ ਹਿਊਮਨਿਸਟ ਨੇ ਜਿਹੜੇ ਉਹਨਾਂ ਨੂੰ ਠੀਕ ਕਹਿੰਦੇ ਹਾਂ, ਤਰਕਸ਼ੀਲਾਂ ਨੂੰ ਠੀਕ ਕਹਿੰਦੇ ਹਾਂ, ਪਰ ਜੇ ਕੋਈ ਨਹੀਂ ਪਹੁੰਚਿਆ ਉਸ ਸਟੇਜ ਦੇ ਉੱਤੇ, ਜਿਹਦਾ ਤਰਕ ਅੱਧਾ ਕਾ, ਜਿਹਦਾ ਤਰਕ ਲੰਗੜਾ, ਉਹਨੂੰ ਆਪਾਂ ਅੱਧਾ ਕੀ ਕਹਾਂਗੇ ਨਾ, ਪੂਰਾ ਨਹੀਂ ਕਹਾਂਗੇ। ਹਾਂ, ਇਹ ਜ਼ਰੂਰ ਆ ਵੀ ਅਲੱਗ ਅਲੱਗ ਗਰੁੱਪ ਨੇ, ਧਾਰਮਿਕ ਵਲਗਣਾਂ ਦੇ ਵਿੱਚ ਹੈਗੇ ਨੇ ਉਹ, ਅਸੀਂ ਕਿਵੇਂ ਠੀਕ ਕਹਿ ਸਕਦੇ ਹਾਂ ਉਹਨਾਂ ਨੂੰ ਜਿਹੜੇ ਧਾਰਮਿਕ ਵਲਗਣਾਂ ਦੇ ਵਿੱਚ ਕੈਦ ਨੇ, ਜਿਹੜੇ ਲਕਸ਼ਮਣ ਰੇਖਾ ਤੋਂ ਅੱਗੇ ਨਹੀਂ ਵੱਧਦੇ, ਤਾਂ ਉਹਨਾਂ ਨੂੰ ਲਕਸ਼ਮਣ ਰੇਖਾ ਦੇ ਅੰਦਰ ਹੀ ਕਹਾਂਗੇ ਨਾ ਆਪਾਂ, ਵੀ ਇਹ ਅੰਦਰ ਹੀ ਨੇ ਭਾਈ, ਇਹ ਉਲੰਘ ਨਹੀਂ ਸਕਦੇ। ਕਿਉਂ? ਉਹਦੀਆਂ ਬੜੀਆਂ ਸੀਮਤਾਈਆਂ ਨੇ, ਬਹੁਤ ਗੱਲਾਂ ਅਸੀਂ ਏਅਰ 'ਤੇ ਵੀ ਨਹੀਂ ਕਹਿ ਸਕਦੇ, ਸਮਝ ਦੀਆਂ ਸੀਮਤਾਈਆਂ ਨੇ। ਪਰ ਜਦੋਂ ਤੁਸੀਂ ਵਿਗਿਆਨਕ ਢੰਗ ਦੇ ਨਾਲ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿਓਗੇ, ਦਿਮਾਗ ਦੇ ਵਿੱਚ ਵਿਗਿਆਨਕ ਵਿਚਾਰ ਆਉਣਗੇ, ਅਤੇ ਹਨੇਰਾ ਪਿਆ ਨਾ ਜਿਹੜਾ ਅੰਦਰ, ਉਹ ਆਪਣੇ ਆਪ ਦਿਮਾਗ ਦੇ ਵਿੱਚ ਉਹ ਦੂਰ ਹੋਣ ਲੱਗ ਜੂਗਾ, ਜਿਵੇਂ ਜਿਵੇਂ ਗਿਆਨ ਦਾ ਚਾਨਣ ਆ ਜਿਹੜਾ, ਜਿਵੇਂ ਜਿਵੇਂ ਵਿਗਿਆਨ ਦੇ ਅਸੂਲ, ਵਿਗਿਆਨ ਦੇ ਨਿਯਮ ਨੇ ਜਿਹੜੇ, ਉਹ ਅਸੀਂ ਪੜ੍ਹਨ ਅਤੇ ਘੋਖਣੇ ਸ਼ੁਰੂ ਕਰਾਂਗੇ ਤਾਂ ਬਹੁਤ ਕੁਝ ਕਲੀਅਰ ਹੋਜੂ। ਖੈਰ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਹੋਰ ਗੱਲਾਂ ਕਰਦੇ ਹਾਂ ਫਿਰ।
ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨੀ ਪਾਇਆ,
ਠੰਡ ਲੱਗਦੀ ਹੈ ਤਾਂ ਪਾਇਆ।
ਲਓ ਜੀ ਫਿਰ ਹੋ ਜਾਓ ਤਿਆਰ ਹਾਸਾ ਮਜ਼ਾਕ ਕਲੋਲਾਂ ਲਈ, ਕਿਉਂਕਿ ਹਲਚਲ ਰੇਡੀਓ ਲੈ ਕੇ ਆ ਰਿਹਾ ਹੈ ਕਾਮੇਡੀ ਸਟੇਜ ਪਲੇ। ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਹੈ, ਜਿਸ ਵਿੱਚ ਢਿੱਡੀ ਪੀੜਾ ਪਾਉਣ ਆ ਰਹੇ ਨੇ ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੇ ਹੋਰ ਕਈ ਸਾਥੀ ਕਲਾਕਾਰ। ਪੈਰਾਮਾਊਂਟ ਫਾਈਨ ਫੂਡ ਸੈਂਟਰ 6 ਅਗਸਤ ਨੂੰ। ਇਵੈਂਟ ਸਪੋਂਸਰਡ ਬਾਏ ਇੰਡੈਕਸ ਰਿਐਲਟੀ ਬ੍ਰੋਕਰੇਜ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ ਵਿੰਡੋ ਪੰਜਾਬ ਟੀਵੀ। ਜ਼ਿਆਦਾ ਜਾਣਕਾਰੀ ਜਾਂ ਟਿਕਟਸ ਲਈ ਸੰਦੀਪ ਭੱਟੀ ਨੂੰ ਕਾਲ ਕਰੋ 4163199000 416-319-9000।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ।
145 ਕਲੀਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ sahyoghomeoclinic.com ਤੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ ਸੈਂਟਰ।
ਘਰ, ਮਕਾਨ ਜਾਂ ਦੁਕਾਨ, ਪ੍ਰਾਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪਾਂਸਰ ਕਰਦੇ ਨੇ, ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ। 905-673-2872 ਔਰਾ ਕਿਚਨ ਦਾ ਨੰਬਰ ਆ। ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ, ਜਦੋਂ ਵੀ ਕਿਤੇ ਤੁਸੀਂ ਕਿਚਨ ਬਣਾਉਣੀ ਆ ਸੋਹਣੀ, 905-673-2872 'ਤੇ ਕਾਲ ਕਰਨਾ। ਦੇਖੋ ਤੁਸੀਂ ਬਹੁਤ ਸਾਰੇ ਘਰ ਦੇਖੇ ਹੋਣਗੇ ਜਿਨ੍ਹਾਂ ਜਿਹੜੇ ਪੁਰਾਣੇ ਹੋ ਜਾਂਦੇ ਆ, 10-15 ਸਾਲ 20 ਸਾਲ, ਨਾਲ ਕਿਚਨ ਵੀ ਪੁਰਾਣੀ ਹੋਣੀ ਹੋਣੀ ਆ। ਪਰ ਔਰਾ ਕਿਚਨ ਵਾਲਿਆਂ ਦੀ ਕਿਚਨ ਦਾ ਮਟੀਰੀਅਲ ਇਹੋ ਜਿਹਾ ਹੁੰਦਾ, ਵਰਕਮੈਨਸ਼ਿਪ ਇਹੋ ਜਿਹੀ ਆ, ਕੁਆਲਿਟੀ ਵਾਲਾ ਸਮਾਨ ਵਰਤਦੇ ਨੇ। ਭਾਵੇਂ ਤੁਸੀਂ 5-10 ਸਾਲ ਪਹਿਲਾਂ ਕਿਚਨ ਲੱਗੀ ਹੋਵੇ, ਐਂ ਲੱਗਦਾ ਵੀ ਜਿਵੇਂ 4 ਮਹੀਨੇ ਪਹਿਲਾਂ ਬਣਾਈ ਹੈ। ਬਾਕੀ ਜੀ ਤੁਸੀਂ ਦੇਖ ਕੇ ਆਓ ਇਹਨਾਂ ਦੀਆਂ ਬਣੀਆਂ ਹੋਈਆਂ ਕਿਚਨਸ, ਇਹਨਾਂ ਦੇ ਸ਼ੋਰੂਮ 'ਚ ਜਾਓ, ਕੀਤਾ ਹੋਇਆ ਕੰਮ ਦੇਖੋ ਅਤੇ ਆਪ ਹੀ ਤੁਸੀਂ ਹੈਰਾਨ ਹੋ ਜਾਓਗੇ। ਯਾਦ ਰੱਖਿਓ ਤੁਸੀਂ ਜਦੋਂ ਕਿਚਨ ਨਵੀਂ ਲਵਾਉਣੀ ਹੈ ਤਾਂ ਔਰਾ ਕਿਚਨਸ ਨੂੰ ਹੀ ਕਾਲ ਕਰਨਾ, 905-673-2872 ਇਹਨਾਂ ਦਾ ਨੰਬਰ ਆ। ਵੀਕਐਂਡ ਆ ਗਿਆ ਜੀ, ਵੈਸੇ ਗਰੋਸਰੀ ਤਾਂ ਤੁਸੀਂ ਵੀਕਡੇਜ਼ 'ਚ ਵੀ ਕਰਦੇ ਹੋ, ਪਰ ਚਲੋ ਕੋਈ ਨਹੀਂ, ਵੀਕਐਂਡ 'ਤੇ ਕਰਨੀ ਹੈ, ਵੀਕਡੇਜ਼ 'ਚ ਕਰਨੀ ਹੈ। ਏਸ਼ੀਅਨ ਫੂਡ ਸੈਂਟਰ ਦਾ ਨਾਂ ਯਾਦ ਰੱਖਣਾ, ਜਿਹੜੇ ਜਿਹੜੇ ਏਰੀਏ 'ਚ ਤੁਸੀਂ ਰਹਿੰਦੇ ਹੋ एक डेढ़ किलोमीटर के घेरे च एशियन फूड सेंटर की लोकेशन जरूर होगी। जरूर तुसी एशियन फूड सेंटर ते जाना ग्रोसरी करन लई, ताज़े फल फ्रूट लैण दे लई। इस तरह जे तुसी फर्नीचर लैना वधिया फर्नीचर की भाल दे विचों जिहड़ा होर कितों नहीं मिलता तो बिग बॉस फर्नीचर ते जाना। हाईवे 27 ते अलबियां दे नुक्कर ते बिग बॉस फर्नीचर, हर किस्म का फर्नीचर मिलता, तुहाडियां लोड़ां मुताबक फर्नीचर बना भी देंदे ने, अपना फर्नीचर आप मैनुफैक्चर करदे ने। मैं वैसे ही नहीं कहिंदा आप मैनुफैक्चर करदे आ, उन्हां दा एक अलग मैनुफैक्चरिंग यूनिट आ वड्डा सारा जिथे वह फर्नीचर बनाउंदे ने। ਮੈਨੂੰ ਕਿਵੇਂ ਪਤਾ? ਕਿਉਂਕਿ ਮੈਂ ਉਹ ਲੀਜ਼ 'ਤੇ ਲੈ ਕੇ ਦਿੱਤਾ ਸੀ 7-8 ਸਾਲ ਪਹਿਲਾਂ। ਇਸ ਕਰਕੇ ਉਹਨਾਂ ਦੀ ਮੈਨੂਫੈਕਚਰਿੰਗ ਉੱਥੇ ਹੁੰਦੀ ਆ। ਬਹੁਤ ਵਾਰੀ ਆਪਾਂ ਨੂੰ ਜਿਹੋ ਜਿਹਾ ਫਰਨੀਚਰ ਹੁੰਦਾ ਉਹ ਐਜ਼ ਇਟ ਇਜ਼ ਆਪਾਂ ਨੂੰ ਕਈ ਵਾਰੀ ਆਪਾਂ ਕਹਿੰਦੇ ਜੀ ਆਹ ਤਬਦੀਲੀ ਕਰ ਲਈ, ਤਬਦੀਲੀ ਕਰਕੇ ਦੇ ਦਿੰਦੇ ਨੇ। ਆਪਣਾ ਫਰਨੀਚਰ ਤੁਹਾਨੂੰ ਜਿਹੜਾ ਦਿੰਦੇ ਨੇ ਨਾ ਆਪ ਬਣਾ ਕੇ ਦਿੰਦੇ ਨੇ ਬਿਗ ਬੌਸ ਫਰਨੀਚਰ ਵਾਲੇ। ਜ਼ਰੂਰ ਤੁਸੀਂ ਤਾਲਮੇਲ ਕਰ ਲਿਓ ਜੋ ਫਰਨੀਚਰ ਦੀ ਭਾਲ ਦੇ ਵਿੱਚੋਂ ਤੁਸੀਂ। ਹਾਈਵੇ 27 ਅਤੇ ਐਲਬੀਅਨ ਦੀ ਨੁੱਕਰ 'ਤੇ ਆ ਬਿਗ ਬੌਸ ਫਰਨੀਚਰ ਵਾਲੇ। ਇੱਕ ਸੁਨੇਹਾ ਰਹਿ ਗਿਆ ਜੀ ਅਮਨ ਟਰੈਵਲਸ ਦਾ। ਤਿਆਰੀ ਕੀਤੀ ਹੋਈ ਆ ਇੰਡੀਆ ਨੂੰ ਜਾਣ ਦੀ, ਤੁਸੀਂ ਰਿਟਰਨ ਟਿਕਟ ਲੈ ਕੇ ਜਾਣਾ ਜਾਂ ਤੁਸੀਂ ਵਨ ਵੇ ਟਿਕਟ ਲੈਣੀ ਆ, ਅਤੇ ਡੀਲਸ ਲਾਈਆਂ ਹੋਈਆਂ ਜੀ ਅਮਨ ਟਰੈਵਲ ਵਾਲਿਆਂ ਨੇ। ਨੰਬਰ ਇਹਨਾਂ ਦਾ ਹੈਗਾ 905-796-3535, 905-796-3535। ਆਪਣੀ ਗੱਲਬਾਤ ਚੱਲ ਰਹੀ ਸੀ ਜ਼ਿੰਦਗੀ ਜਿਉਣ ਦੇ ਢੰਗ ਤਰੀਕਿਆਂ ਦੀ, ਖੁਸ਼ ਕਿਵੇਂ ਰਹਿ ਸਕਦਾ ਬੰਦਾ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ, ਨੋਰਮਲ ਕੰਮ ਕਰਦਿਆਂ ਕਰਦਿਆਂ ਕਿਵੇਂ ਉਸੇ ਕੰਮ ਨੂੰ ਸੋਹਣੇ ਤਰੀਕੇ ਨਾਲ ਕਰਕੇ ਸੰਤੁਸ਼ਟ ਰਹਿ ਸਕਦਾ। ਬਹੁਤੇ ਬੰਦੇ ਤਾਂ ਜਾ ਕੇ, ਮੈਂ ਤੁਹਾਨੂੰ ਜਿਵੇਂ ਦੱਸਿਆ ਸੀ 55-60 ਸਾਲ ਦੇ ਜਾ ਕੇ ਕਹਿਣਗੇ ਜੀ ਲਓ ਜੀ ਆਪਾਂ ਹੁਣ ਬੁੜੇ ਹੋ ਗਏ, ਬੁੜੇ ਸਰੀਰ ਚੰਗਾ ਭਲਾ ਚੱਲਦਾ ਹੁੰਦਾ ਬੜਾ ਵਧੀਆ, ਆਪਾਂ ਜੀ ਬੁੜੇ ਹੋ ਰਹੇ ਹਾਂ। ਬੁੜਾ ਬੰਦਾ ਤਾਂ ਹੁੰਦਾ ਜੇ ਉਹਦੇ ਉਦੇਸ਼ ਨਾ ਕੋਈ ਹੋਣ, ਜਿਹਦੇ ਉਦੇਸ਼ ਮਿੱਥੇ ਹੋਣ ਉਹ ਸਦਾ ਯੰਗ ਰਹਿੰਦਾ ਅਤੇ ਉਹ ਖੁਸ਼ ਰਹਿੰਦਾ ਸੰਤੁਸ਼ਟ ਰਹਿੰਦਾ। ਜਿੱਡੀ ਮਰਜ਼ੀ ਜ਼ਿੰਦਗੀ 'ਚ ਪ੍ਰੋਬਲਮ ਆ ਜਾਵੇ, ਉਹ ਪ੍ਰੋਬਲਮ ਨਾਲ ਨਜਿੱਠਣਾ ਉਹਦੇ ਕੋਲ ਢੰਗ ਤਰੀਕਾ ਹੁੰਦਾ, ਉਹ ਨਿਰਾਸ਼ ਨਹੀਂ ਹੁੰਦਾ। ਅਤੇ ਜਿਨ੍ਹਾਂ ਨੇ ਜ਼ਿੰਦਗੀ 'ਚ ਪ੍ਰੋਬਲਮ ਦੇਖੀ ਕੋਈ ਨਹੀਂ, ਪ੍ਰੋਬਲਮ 'ਚੋਂ ਲੰਘੇ ਕੋਈ ਨਹੀਂ, ਉਹ ਪ੍ਰੋਬਲਮ ਤੋਂ ਦੂਰ ਬੈਠਾ ਹੀ ਪ੍ਰੋਬਲਮ ਤੋਂ ਡਰਨ ਲੱਗ ਜਾਂਦੇ ਨੇ, ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਨੇ। ਇੱਥੇ ਬਹੁਤ ਵੱਡੀ ਪ੍ਰੋਬਲਮ ਆ ਤੁਹਾਨੂੰ ਪਤਾ ਜੀ, ਮਾਨਸਿਕ ਰੋਗਾਂ ਦੀ, ਡਿਪਰੈਸ਼ਨ ਦੀ। ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਅਤੇ ਸਿਰਫ ਗੱਲਾਂ ਦੇ ਆਸਰੇ ਬੰਦਾ ਖੁਸ਼ ਰਹਿ ਸਕਦਾ, ਨਹੀਂ, ਕੁਝ ਕਰਨਾ ਪੈਂਦਾ। ਇਕੱਲਾ ਗੋਲ ਨਾ ਮਿੱਥੋ, ਗੋਲ ਜਿਹੜਾ ਮਿੱਥਿਆ ਹੋਇਆ ਨਾ ਅਤੇ ਉਹ ਗੋਲ ਨੂੰ ਜਿਹੜਾ ਰਸਤਾ ਜਾਂਦਾ ਉਹ ਰਸਤੇ ਨੂੰ ਜਦੋਂ ਪ੍ਰੇਮ ਕਰਨ ਲੱਗ ਗਏ ਨਾ ਅਤੇ ਹਰ ਰੋਜ਼ ਤੁਸੀਂ ਸਵਾਦ ਲੈਣ ਲੱਗ ਗਏ ਉਸ ਰਸਤੇ 'ਤੇ ਚੱਲਦਿਆਂ ਚੱਲਦਿਆਂ, ਅਤੇ ਫਿਰ ਗੋਲ ਦਾ ਭੁੱਲ ਜਾਂਦਾ, ਗੋਲ ਆਪੇ ਹੀ, ਮੰਜ਼ਿਲ ਆਪੇ ਹੀ ਨੇੜੇ ਆ ਜਾਂਦੀ ਹੈ। ਜਿਹੜਾ ਬੰਦਾ ਮੰਜ਼ਿਲ ਨੂੰ ਪਿਆਰ ਕਰਦਾ ਰਸਤੇ ਨੂੰ ਪਿਆਰ ਨਹੀਂ ਕਰਦਾ, ਉਹ ਮੈਨੂੰ ਢੰਗ ਤਰੀਕਾ ਠੀਕ ਨਹੀਂ ਲੱਗਦਾ, ਤੁਹਾਨੂੰ ਭਾਵੇਂ ਲੱਗਦਾ ਹੋਵੇ। ਰਸਤਾ ਬੜਾ ਅਹਿਮ ਹੁੰਦਾ ਜਿਹੜੇ ਰਸਤੇ ਤੁਸੀਂ ਚੱਲਦੇ ਹੋ, ਤੁਸੀਂ ਉਹ ਰਸਤੇ 'ਤੇ ਚੱਲਦੇ ਚੱਲਦੇ ਆਨੰਦ ਲੈਣ ਲੱਗ ਜਾਂਦੇ ਹੋ। ਜ਼ਿੰਦਗੀ 'ਚ ਆਨੰਦ ਹੀ ਸਭ ਤੋਂ ਵੱਡੀ ਚੀਜ਼ ਆ ਜੀ, ਬਾਕੀ ਤਾਂ ਤੁਸੀਂ ਹੁਣ ਦੇਖਦੇ ਹੀ ਹੋ। ਇੱਥੇ 20 ਨੇ ਲਿਖਿਆ ਹੁੰਦਾ ਫੇਸਬੁੱਕ 'ਤੇ ਬਈ ਕੋਈ ਜਿਹੜਾ ਸਮਾਨ ਪੈਸਾ ਕਮਾਉਂਦੇ ਉਹ ਨਾਲ ਨਹੀਂ ਜਾਂਦਾ, ਨਾਲੇ ਕਮਾਈ ਜਾਂਦੇ ਆ, ਨਾਲੇ ਕਹਿਣਗੇ ਨਾਲ ਨਹੀਂ ਜਾਂਦਾ। ਪੈਸੇ ਦਾ, ਕੰਮ ਦਾ ਆਪਣਾ ਜ਼ਿੰਦਗੀ ਦੇ ਵਿੱਚ ਰੋਲ ਆ, ਪਰ ਖੁਸ਼ ਰਹਿਣਾ, ਆਪਣੀ ਜ਼ਿੰਦਗੀ ਦਾ ਰਸਤਾ, ਕਿਸੇ ਵੀ ਕੰਮ ਨੂੰ ਕਰਨ ਦਾ ਰਸਤਾ ਅਤੇ ਢੰਗ ਅਤੇ ਵਿਧੀ ਅਤੇ ਪ੍ਰੋਸੀਜਰ ਉਹ ਆਪ ਲੱਭਣਾ, ਖਾਸ ਕਰਕੇ ਵਿਗਿਆਨਿਕ ਢੰਗ ਤਰੀਕੇ ਦੇ ਨਾਲ, ਅਤੇ ਉਸ ਰਸਤੇ 'ਤੇ ਚੱਲਦਿਆਂ ਖੁਸ਼ੀ ਹਾਸਲ ਕਰਦੇ ਰਹਿਣਾ, ਇਹੀ ਸਭ ਤੋਂ ਵੱਡੀ ਚੀਜ਼ ਆ ਜੀ। ਬਾਕੀ ਪੈਸਾ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਮਨੀ ਇਜ਼ ਨੈਸੈਸਰੀ ਈਵਲ। ਜਿਹੜੇ ਲੋਕ ਕਹਿ ਦਿੰਦੇ ਨੇ ਜੀ ਪੈਸਾ ਜ਼ਰੂਰੀ ਨਹੀਂ, ਮੈਂ ਉਹਨਾਂ ਨਾਲ ਸਹਿਮਤ ਨਹੀਂ। ਜ਼ਿੰਦਗੀ ਜਿਉਣ ਦੇ ਸਾਧਨ, ਬੁਨਿਆਦੀ ਸਾਧਨ ਸਾਰਿਆਂ ਕੋਲ ਹੋਣੇ ਚਾਹੀਦੇ ਅਤੇ ਉਹਦੇ ਲਈ ਸਾਨੂੰ ਸੰਘਰਸ਼ ਕਰਨਾ ਚਾਹੀਦਾ। ਜਿਹੜਾ ਬੰਦਾ ਸੰਘਰਸ਼ ਨਹੀਂ ਕਰਦਾ, ਪਾਸੇ ਬੈਠਾ ਰਹਿੰਦਾ, ਉਹ ਬੰਦਾ ਨਹੀਂ ਹੈਗਾ। ਜਿਹੜਾ ਬੰਦਾ ਇਹ ਕਹਿੰਦਾ ਬਈ ਸੰਤਾਂ ਮਹਾਤਮਾਂ ਦਾ ਰਸਤਾ ਬਹੁਤ ਵਧੀਆ ਹੁੰਦਾ, ਉਹ ਨਿਰਲੇਪ ਰਹਿੰਦੇ ਨੇ, ਉਹ ਬੰਦਾ ਠੱਗ ਆ, ਉਹ ਬੰਦਾ ਤੁਹਾਨੂੰ ਮੂਰਖ ਬਣਾ ਰਿਹਾ। ਆਮ ਵਿਅਕਤੀ ਦੀ ਜ਼ਿੰਦਗੀ ਜਿਹੜੀ ਸੋਹਣੀ ਬਣਨੀ ਚਾਹੀਦੀ, ਜੇ ਸਮਾਜ ਮਾੜਾ ਅਤੇ ਫਿਰ ਆਮ ਬੰਦੇ ਨੂੰ ਸਮਾਜ ਨੂੰ ਬਦਲਣ ਲਈ ਸੰਘਰਸ਼ ਕਰਨਾ ਚਾਹੀਦਾ। ਆਪਣੀ ਜ਼ਿੰਦਗੀ ਜਿਉਣ ਲਈ ਵੀ ਅਸੀਂ ਸੰਘਰਸ਼ ਕਰਦੇ ਹਾਂ, ਸਾਨੂੰ ਗਤੀਸ਼ੀਲ ਰਹਿਣਾ ਪੈਂਦਾ, ਸਾਨੂੰ ਬਦਲਦੇ ਰਹਿਣਾ ਪੈਂਦਾ, ਤਬਦੀਲੀ ਕੁਦਰਤ ਦਾ ਲਾਜ਼ਮੀ ਨਿਯਮ ਹੈਗਾ। ਇਹ ਸਾਰੀਆਂ ਗੱਲਾਂ ਨਾ ਕਿਸ ਕੰਟੈਕਸਟ ਦੇ ਵਿੱਚ ਕੀਤੀਆਂ ਜਾਂਦੀਆਂ ਉਹ ਬਹੁਤ ਅਹਿਮ ਹੁੰਦਾ। ਅਸੀਂ ਇਹ ਸਾਰੀਆਂ ਗੱਲਾਂ ਤਾਂ ਕਰਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੁੰਦਾ ਵੀ ਬੰਦਾ ਲਗਾਤਾਰ ਤਾਂ ਰਹੇ ਬੰਦੇ ਦੇ ਵਿੱਚ, ਬੈਠੇ ਨਾ ਕਿਤੇ, ਬੰਦਾ ਚੱਲਦਾ ਰਹੇ ਲਗਾਤਾਰ। ਜਦੋਂ ਬੰਦਾ ਚੱਲਦਾ ਰਹਿੰਦਾ ਉਹਦੇ 'ਚ ਇੱਕ ਖਾਸ ਕਿਸਮ ਦੀ ਐਨਰਜੀ, ਉਹਦਾ ਮਨ ਆ ਜਿਹੜਾ ਸਟਰੋਂਗ ਰਹਿੰਦਾ। ਜਿਹੜਾ ਬੰਦਾ ਸਾਰਾ ਦਿਨ ਡਿੱਗੂ ਕਰਦਾ ਰਿਹਾ, ਜਿਹੜੇ ਬੰਦੇ ਨੇ ਕੁਝ ਸਿੱਖਿਆ ਨਹੀਂ, ਖੋਪੜੀ ਦੇ ਵਿੱਚ ਜਿਹੜਾ ਦਿਮਾਗ ਲੱਗਿਆ ਹੈ ਉਹਦੀ ਵਰਤੋਂ ਨਹੀਂ ਕੀਤੀ, ਹਰ ਰੋਜ਼ ਨਵੀਂ ਗੱਲ ਜਿਹਨੇ ਨਹੀਂ ਸਿੱਖੀ, ਉਹ ਬੰਦੇ ਦੀ ਜ਼ਿੰਦਗੀ ਨਾ ਬੜੀ ਨੀਰਸ ਜੀ, ਬੋਰ ਜੀ ਹੋ ਜਾਂਦੀ ਹੈ, ਫਿਰ ਆਲੇ ਦੁਆਲੇ ਉਹ ਬੋਰੀਅਤ ਹੀ ਖਿਲਾਰਦਾ। ਇਸ ਕਰਕੇ ਚੰਗੇ ਬੰਦਿਆਂ ਦੀ ਸੰਗਤ ਕਰੋ ਜਿਹੜੇ ਐਨਰਜੈਟਿਕ ਹੋਣ, ਜਿਹੜੇ ਨਵੀਆਂ ਗੱਲਾਂ ਸੁਣਨ, ਪੜ੍ਹਨ, ਚੰਗੀ ਸੰਗਤ ਕਰਨ। ਬਾਕੀ ਸੁਣੀਆਂ ਸੁਣਾਈਆਂ ਗੱਲਾਂ 'ਤੇ ਵਿਸ਼ਵਾਸ ਨਾ ਕਰੀਏ। ਹਰ ਰੋਜ਼ ਇੱਕ ਜਿਹੜੀ ਪੁਸਤਕ ਆ, ਕੋਈ ਵੀ ਚੰਗੀ ਪੁਸਤਕ ਆ, ਜਿਹੜੀ ਦੇਖੋ ਵੱਡੀ ਕਿਤਾਬ ਆਪਾਂ ਨੂੰ ਬੜੇ ਬੜਾ ਡਰ ਲੱਗਦਾ, ਉਹਦੇ 'ਚ 5-7 ਪੇਜ ਪੜ੍ਹਨ ਦੀ ਆਪਾਂ ਆਦਤ ਬਣਾ ਲਈਏ ਅਤੇ ਆਪਾਂ ਨੂੰ ਆਪਣੀ ਜ਼ਿੰਦਗੀ ਸੋਹਣੀ ਲੱਗਣ ਲੱਗ ਜਾਂਦੀ ਆ। ਹਰ ਰੋਜ਼ 2-4 ਸਫ਼ੇ ਚੰਗੀ ਪੁਸਤਕ ਦੇ ਪੜ੍ਹ ਲਈਏ, ਕੋਈ ਚੰਗਾ ਨਾਵਲ ਪੜ੍ਹ ਲਈਏ, ਕਵਿਤਾਵਾਂ ਪੜ੍ਹ ਲਈਏ ਚੰਗੀਆਂ, ਮੈਂ ਕਹਿੰਦਾ ਜੀ ਚੰਗੇ ਗੀਤ ਵੀ ਸੁਣ ਲਈਏ ਜਾਂ ਚੰਗੇ ਰੇਡੀਓ ਪ੍ਰੋਗਰਾਮ ਸੁਣ ਲਈਏ, ਫਿਰ ਚੰਗਾ ਰਹਿੰਦਾ। ਸਾਰਾ ਦਿਨ ਨਾ ਸੁਣਿਆ ਕਰੋ ਕਿਤੇ ਨਾ ਕਿਤੇ। ਮੈਂ ਨਹੀਂ ਕਹਿੰਦਾ ਵੀ ਤੁਸੀਂ ਆਪਣਾ ਕੰਮ ਛੱਡ ਕੇ ਸਾਡਾ ਰੇਡੀਓ ਸੁਣੋ ਜਾਂ ਕਿਸੇ ਹੋਰ ਦਾ ਰੇਡੀਓ ਸੁਣੋ, ਅਤੇ ਮੈਂ ਨਹੀਂ ਕਹਿੰਦਾ ਵੀ ਸਾਡਾ ਰੇਡੀਓ ਬਹੁਤ ਚੰਗਾ, ਬਹੁਤ ਸੋਹਣੇ ਸੋਹਣੇ ਰੇਡੀਓ ਪ੍ਰੋਗਰਾਮ ਟੋਰੋਂਟੋ 'ਚ ਚੱਲਦੇ ਨੇ, ਬਹੁਤ ਮਾੜੇ ਮਾੜੇ ਵੀ ਚੱਲਦੇ ਨੇ, ਹੈ ਨਾ। ਉਹ ਹੁਣ ਤੁਹਾਡੀ ਚੋਣ ਹੋਣੀ। ਮੇਰਾ ਖਿਆਲ ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣਨੀ, ਫਿਰ ਸ਼ੇਵਿੰਦਰ ਨੂੰ ਲਾਈਨ 'ਤੇ ਲਵਾਂਗੇ। ਹਾਂਜੀ ਰੀਗਾ, ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਸਾਹਿਬ, ਕੀ ਹਾਲ ਚਾਲ?
ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਮੈਂ ਕਿਹਾ ਜਕਾਲ ਕੋਈ ਆਉਂਦੀ ਨਹੀਂ, ਮੈਂ ਕਿਹਾ ਆਪਣੀ ਲੱਗ ਜਾਣੀ ਆ ਜਕਾਲ।
ਕਿਆ ਬਾਤ, ਅੱਗੇ ਲੱਗਦੀ ਸੀ ਤੁਹਾਡੀ?
ਅੱਗੇ ਫਿਰ ਇੱਧਰ ਬਿਜ਼ੀ ਹੋ ਜਾਂਦਾ ਸੀ, ਇੱਧਰ ਰਹਿ ਜਾਂਦੀ ਸੀ ਕੰਮ ਤੇ।
ਅੱਜ ਫਿਰ ਰੋਜਰਸ ਨੇ ਪੱਠਾ ਪਾਇਆ ਹੋਇਆ ਜੀ, ਦੇਖੋ ਅਸੀਂ ਕਿੰਨੇ ਡਿਪੈਂਡੈਂਟ ਹੋ ਗਏ ਹਨਾ।
ਮੈਂ ਕਿਹਾ ਸਾਰਾ ਕੁਛ ਬੰਦ ਕੀਤਾ ਪਿਆ, ਪਤਾ ਨੀ ਏਦਾਂ ਲੱਗਦਾ ਜਿੱਦਾਂ ਜ਼ਿੰਦਗੀ ਰੁਕ ਜਾਣੀ ਹੁੰਦੀ ਹੈ।
ਹਾਂ, ਇਹ ਜ਼ਿੰਦਗੀ ਕਿਤੇ ਨਾ ਕਿਤੇ ਇਹੋ ਜਿਹੀ ਰੁਕ ਵੀ ਜਾਵੇ ਚੰਗੀ ਗੱਲ ਹੈ ਜੀ। ਮੈਂ ਤਾਂ ਕਹਿੰਦਾ ਹਫ਼ਤੇ ਬਾਅਦ ਇਹੋ ਜਿਹਾ ਕੁਝ ਹੋ ਜੇ, ਹੈਂਜੀ,
ਬ੍ਰੇਕ ਹੋਣੀ ਚਾਹੀਦੀ ਆ,
ਬ੍ਰੇਕ ਹੋਣੀ ਚਾਹੀਦੀ,
ਸਹੀ ਗੱਲ ਹੈ।
ਹਾਂਜੀ ਹਾਂਜੀ ਬਿਲਕੁਲ।
ਤੇ ਬਾਕੀ ਆਪਣਾ ਟੌਪਿਕ ਚੱਲਦਾ ਸੀ ਬ੍ਰਾਦਰ ਸਾਹਿਬ, ਜ਼ਿੰਦਗੀ ਤਾਂ ਹੈ ਹੀ ਇੱਕ ਪ੍ਰੋਬਲਮਾਂ ਦਾ ਨਾਮ ਆ, ਆਪਣਾ ਕੰਮ ਆ ਪ੍ਰੋਬਲਮਾਂ ਸੋਲਵ ਕਰਦੇ ਜਾਣਾ।
ਹਾਂਜੀ,
ਜਿੱਦਣ ਕਦੇ ਚੱਲ ਗਏ ਉਦਣ ਤਾਂ ਫਿਰ ਪ੍ਰੋਬਲਮ ਆਪੇ ਹੀ ਸੋਲਵ ਹੋ ਜਾਣੀ ਹੈ ਜੀ।
ਬਿਲਕੁਲ ਜੀ, ਮਗਰ ਤਾਂ ਰਾਮ ਹੀ ਰਾਮ, ਕਬਰ 'ਚ ਪਿਆ ਬੰਦਾ ਰਾਮ ਹੀ ਰਾਮ, ਜਿੰਨਾ ਮਰਜ਼ੀ ਰਾਮ ਕਰੀ ਜਾ।
ਹਾਂਜੀ ਹਾਂਜੀ, ਇਹ ਤਾਂ ਕਹਿੰਦੇ ਹੁੰਦੇ ਵੀ ਜਦੋਂ ਤੁਸੀਂ ਕਹਿੰਦੇ ਹੁੰਦੇ ਸੁੱਤੇ ਉੱਠ ਖੜੇ, ਉੱਠ ਕੇ ਤੁਰ ਪਏ ਤੇ ਸਮਝ ਲਓ ਤੁਸੀਂ ਪ੍ਰੋਬਲਮਾਂ ਨੂੰ ਸੋਲਵ ਕਰਦੇ ਜਾਂਦੇ ਹੋ।
ਬਿਲਕੁਲ ਬਿਲਕੁਲ,
ਤੇ ਇਹ ਤਾਂ ਜ਼ਿੰਦਗੀ ਦਾ ਹਿੱਸਾ ਆ, ਤੇ ਜੇ ਨਹੀਂ ਆ ਤੇ ਇਹਦਾ ਮਤਲਬ ਜ਼ਿੰਦਗੀ ਹੈ ਹੀ ਕੋਈ ਨਹੀਂ ਹੈ।
ਬਿਲਕੁਲ ਬਿਲਕੁਲ ਬਿਲਕੁਲ।
ਤੇ ਬਾਕੀ ਆ ਕਹਿੰਦੇ ਵੀ ਆਪਣੇ ਇਹ ਜੋ ਕੁਛ ਵੀ ਚੱਲਦਾ ਆ ਇਹ ਸਿਰਫ ਆਸਾਂ ਦੇ ਨਾਲ ਹੀ ਚੱਲਦਾ, ਤੇ ਆਸਾਂ ਨੂੰ ਲੈ ਕੇ ਗੋਲ ਮਿੱਥ ਕੇ ਕੋਈ ਨਾ ਕੋਈ ਚੀਜ਼ ਚੱਲ ਹੁੰਦੀ ਆ, ਤੇ ਚੱਲਦੇ ਰਹਿਣਾ ਚਾਹੀਦਾ।
ਬਿਲਕੁਲ,
ਤੇ ਇਹ ਇੱਕ ਆਪਣੇ ਸ਼ੌਂਕ ਦਾ ਹਿੱਸਾ ਬਣ ਜਾਣਾ ਚਾਹੀਦਾ।
ਹਾਂਜੀ 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 ਹਾਂਜੀ। ਨਾਂ ਕੀ ਆ ਤੁਹਾਡਾ? ਨਾਂ ਨਹੀਂ ਦੱਸਿਆ, ਸਰੋਤਿਆਂ ਨੂੰ ਨਾਂ ਦੱਸਿਆ ਕਰੋ।
ਰਾਮ ਸਿੰਘ ਜੀ, ਰਾਮ ਸਿੰਘ,
ਰਾਮ ਸਿੰਘ ਜੀ ਬੋਲਦੇ ਹੋ, ਬੜੀ ਵਧੀਆ ਜੀ, ਧੰਨਵਾਦ, ਬੜੀ ਵਧੀਆ ਗੱਲ ਕੀਤੀ ਸੀ, ਮਿਹਰਬਾਨੀ,
ਤੇ ਥੈਂਕ ਯੂ ਵੈਰੀ ਮੱਚ।
ਧੰਨਵਾਦ ਜੀ, ਧੰਨਵਾਦ। ਮੈਂ ਵੈਸੇ ਤਾਂ ਜਦੋਂ ਜਿਹੜੇ ਉਦੇਸ਼ ਨੇ ਨਾ, ਆਪਾਂ ਕੋਈ ਨਹੀਂ, ਆਪਾਂ ਇਹਨਾਂ ਵਿਸ਼ਿਆਂ 'ਤੇ ਨਾ ਗੱਲ ਅਗਲੇ ਹਫ਼ਤੇ ਵੀ ਕਰਾਂਗੇ। ਦੇਖੋ, ਕਿਸੇ ਬੰਦੇ ਨੂੰ ਕੋਲੈਸਟ੍ਰੋਲ ਹੋ ਜਾਂਦਾ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ, ਕਿਸੇ ਨੂੰ ਹੋਰ ਬਿਮਾਰੀ ਹੋ ਜਾਂਦੀ ਹੈ, ਡਾਕਟਰ ਗੋਲੀ ਲਾ ਦਿੰਦੇ ਨੇ ਉਹਦੀ। ਮੈਂ ਨਾ ਪ੍ਰੋਸੈਸ ਅਤੇ ਢੰਗ ਤਰੀਕੇ 'ਤੇ ਗੱਲ ਕਰ ਰਿਹਾ ਸੀਗਾ। ਇਹ ਸਾਰੀਆਂ ਗੱਲਾਂ ਦੇਖੋ, ਦਵਾਈ ਦਾ ਆਪਣਾ ਰੋਲ, ਬੰਦੇ ਦਾ ਨਾ ਇੱਕ ਆਪਣਾ, ਬੰਦੇ ਦਾ ਇੱਕ ਆਪਣਾ ਵਿਧੀ ਆ ਨਜਿੱਠਣ ਦੀ। ਉਹ ਡਾਕਟਰ ਗੋਲੀ ਤਾਂ ਲਾਉਂਦੇ ਨੇ, ਉਹਨੂੰ ਪਤਾ ਵੀ ਇਹਨਾਂ ਨੇ ਜ਼ਿੰਦਗੀ ਜਿਉਣ ਦੀ ਵਿਧੀ ਸਿੱਖੀ ਨਹੀਂ ਹੋਈ। ਹੁਣ ਜੇ ਕੋਈ ਬੰਦਾ ਘਿਓ ਵਾਲੀਆਂ ਚੀਜ਼ਾਂ, ਮਤਲਬ ਹਾਈ ਕੋਲੈਸਟ੍ਰੋਲ ਵਾਲੀਆਂ ਚੀਜ਼ਾਂ ਖਾਈ ਜਾਂਦਾ, ਆਰਟਰੀਜ਼ ਬਲੌਕ ਹੋਈਆਂ, ਉਹਨੇ ਡਾਕਟਰ ਨੇ ਗੋਲੀ ਲਾਤੀ। ਪਰ ਜ਼ਿੰਦਗੀ ਜਿਉਣ ਦੀ ਇੱਕ ਵਿਧੀ ਹੈ, ਇੱਕ ਢੰਗ ਤਰੀਕਾ ਹੈ ਵੀ ਤੁਸੀਂ ਕਿਵੇਂ ਸੰਜਮ ਦੇ ਨਾਲ ਰਹਿ ਕੇ, ਉਹ ਪ੍ਰੋਸੈਸ ਹੈਗਾ ਵੀ ਉਸ ਵਿਪਤਾ ਤੋਂ ਛੁਟਕਾਰਾ ਪਾਉਣਾ, ਜਿਵੇਂ ਪ੍ਰੋਬਲਮ 'ਚੋਂ ਨਿਕਲਣਾ। ਉਹ ਡਾਕਟਰ ਚੁੱਪ ਕਰਕੇ ਗੋਲੀ ਲਾ ਦਿੰਦੇ ਨੇ, ਬਿਮਾਰੀਆਂ ਨਾਲ ਲੜਨ ਦੀ ਕੱਡ ਵਿਧੀ ਆ, ਹੈ ਨਾ। ਐਵੇਂ ਹੀ ਜ਼ਿੰਦਗੀ ਜਿਉਣ ਦੀ ਇੱਕ ਵਿਧੀ ਹੈਗੀ, ਆਪਾਂ ਉਹਦੇ 'ਤੇ ਗੱਲ ਕਰ ਰਹੇ ਸੀ। ਕੁਝ ਕਹਿਣਾ ਚਾਹੁੰਦੇ ਹੋਰ?
ਥੈਂਕ ਯੂ,
ਮਿਹਰਬਾਨੀ, ਧੰਨਵਾਦ। ਲਓ ਆਪਾਂ ਹੁਣ ਐਂ ਕਰਦੇ ਹਾਂ, ਸ਼ਾਇਦ ਇੱਕ ਹੋਰ ਕਾਲਰ ਨੇ, ਨਹੀਂ ਜੀ, ਆਪਾਂ ਸ਼ਿਵਿੰਦਰ ਨਾਲ 5 ਮਿੰਟ ਗੱਲ ਕਰਦੇ ਹਾਂ ਜੀ, ਖਬਰਾਂ ਹੀ ਸੁਣ ਲਈਏ। 5 ਕਿਹੜੇ ਜੀ, 3-4 ਮਿੰਟ ਰਹਿ ਗਏ, ਆਪਣੇ ਕਮਰਸ਼ੀਅਲ ਵੀ ਹੈਗੇ ਨੇ ਕੁਝ। ਲਓ ਜੀ, ਪਹਿਲਾਂ ਅਸੀਂ ਕਮਰਸ਼ੀਅਲ ਲੈ ਲਈਏ ਤੇ ਫਿਰ ਆਪਾਂ ਸ਼ਿਵਿੰਦਰ ਨਾਲ ਗੱਲ ਕਰਾਂਗੇ। ਹੁਣ
ਆਦਮੀ ਬੁਲਬੁਲਾ ਹੈ ਪਾਣੀ ਕਾ,
ਦ ਪੋਇਟ, ਦ ਰਾਈਟਰ, ਦ ਲੈਜੈਂਡ ਗੁਲਜ਼ਾਰ, ਲਾਈਵ ਇਨ ਕਾਂਸਰਟ ਅਲੋਂਗ ਵਿਦ ਟੌਪ ਬਾਲੀਵੁੱਡ ਸਿੰਗਰਸ। Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
Aur pani ki behti sath hai par.
United Group of Companies. Sanu city de vich AZ DZ driveran di load hai. Tusi city de vich kam karna chahunde ho, Loblaws de naal, Home Depot de naal, Canadian Tire, Canada Post, Metro de naal kam karna chahunde ho, ta tusi sanu call kar sakde ho. Naal di naal sadi flatbed division de utte tusi bahut badhiya paise bana sakde ho. Montreal nu round trip, Ottawa nu round trip ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪ੍ਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9059-3358।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਦੋਸਤੋ ਗੱਲ ਅਸਲ 'ਚ ਇਸ ਤਰ੍ਹਾਂ ਵੀ ਮਿੰਟ 2 ਰਹਿ ਗਏ, ਇਸ ਕਰਕੇ ਸ਼ਿਵਿੰਦਰ ਨੂੰ ਅਸੀਂ ਹੁਣ ਛੁੱਟੀ ਕਰਤੀ ਉਹਨਾਂ ਦੀ। ਅਸੀਂ ਕਿਹਾ ਤੁਸੀਂ ਸੌਵੋ ਜੀ ਆਰਾਮ ਨਾਲ, ਅਤੇ ਸਮਾਂ ਸਾਡੇ ਕੋਲ ਰਹਿ ਗਿਆ ਸੀ ਥੋੜ੍ਹਾ, ਸਮੇਂ ਦਾ ਨਹੀਂ ਲੱਗਿਆ ਪਤਾ ਜੀ। 2 ਮਿੰਟ ਹੈਗੇ ਨੇ, ਪਹਿਲਾਂ ਤਾਂ ਮੈਂ ਆਪਦਾ ਸੁਨੇਹਾ ਦੇ ਦਾਂ ਬਿਜ਼ਨਸ ਦਾ। ਬ੍ਰੈਂਬਲੀ ਅਤੇ ਮੇਫੀਲਡ ਕੋਲ ਟਾਊਨ ਹਾਊਸਿਸ ਆਏ ਨੇ ਜੀ, ਮਾਇਆ ਟਾਊਨ ਹਾਊਸਿਸ, ਮਾਇਆ ਕੌਂਡੋ, ਕੌਂਡੋ ਟਾਊਨ ਹਾਊਸਿਸ ਨੇ, ਅਤੇ 10,000 ਇਨੀਸ਼ੀਅਲ ਡਿਪੋਜ਼ਿਟ ਹੈਗਾ। ਹੌਲੀ ਹੌਲੀ ਬਾਕੀ ਡਿਪੋਜ਼ਿਟ ਕਿਸ਼ਤਾਂ ਦੇ ਵਿੱਚ ਦੇਣਾ, 24 ਦੇ ਵਿੱਚ ਕਲੋਜ਼ਿੰਗ ਆ। ਜੇ ਤੁਸੀਂ ਚਾਹੁੰਦੇ ਹੋ ਨਵੇਂ ਟਾਊਨ ਹਾਊਸ ਬੁੱਕ ਕਰਨਾ ਤਾਂ ਫਿਰ ਤੁਸੀਂ ਸੰਪਰਕ ਕਰ ਲਿਓ। ਇਸੇ ਤਰ੍ਹਾਂ ਹੈਮਿਲਟਨ ਦੇ ਵਿੱਚ ਮੈਂ ਕਈ ਦਿਨਾਂ ਦਾ ਸੁਨੇਹਾ ਦੇ ਰਿਹਾ ਵੀ ਕੌਂਡੋਜ਼ ਆਈਆਂ ਨੇ ਮੈਕਮਾਸਟਰ ਯੂਨੀਵਰਸਿਟੀ 'ਚ, ਅੱਗੇ ਬੱਚਿਆਂ ਨੇ ਪੜ੍ਹਨਾ, ਅਤੇ ਜਾਂ ਫਿਰ ਤੁਸੀਂ ਕਿਚਨਰ ਦੇ ਵਿੱਚ ਕੌਂਡੋਜ਼ ਲੈਣੀਆਂ ਨੇ ਜਾਂ ਲੰਡਨ ਦੇ ਵਿੱਚ ਲੈਣੀਆਂ ਨੇ। ਸਾਡੇ ਕੋਲ ਕਾਫੀ ਸਾਰੇ ਪ੍ਰੋਜੈਕਟ ਹੈਗੇ ਨੇ। ਜੇ ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਕਈ ਵਾਰੀ ਹੁਣ ਸਿਚੁਏਸ਼ਨ ਇਹ ਜਿਹੀ ਬਣੀ ਹੋਈ ਆ ਵੀ ਸਟੱਕ ਹੋ ਜਾਂਦਾ ਬੰਦਾ, ਘਰ ਬੁੱਕ ਕਰਾਇਆ ਹੋਇਆ ਅੱਗੇ, ਅਤੇ ਪੁਰਾਣੀ ਪ੍ਰੋਪਰਟੀ ਵੇਚਣਾ, ਅਤੇ ਬੇਝਿਜਕ ਹੋ ਕੇ ਤੁਸੀਂ ਮੈਨੂੰ ਕਾਲ ਕਰ ਲਿਓ ਜੀ, ਅਸੀਂ ਤੁਹਾਡੀ ਪ੍ਰੋਪਰਟੀ ਵਾਜਬ ਪ੍ਰਾਈਸ ਦੇ ਉੱਤੇ ਵੇਚਾਂਗੇ। ਜਿਹੜੀ ਪ੍ਰਾਈਸ 'ਤੇ ਵੇਚਾਂਗੇ ਉਹੀ ਦੱਸਾਂਗੇ। ਇਹ ਨਹੀਂ ਵੀ ਪ੍ਰੋਪਰਟੀ 9 ਲੱਖ ਦੀ ਵਿਕਦੀ, ਤੁਹਾਨੂੰ ਕਹਿ ਦਈਏ ਸਾਨੂੰ ਲਿਸਟਿੰਗ ਦੇ ਦਿਓ, ਅਤੇ 13 ਲੱਖ ਦੀ ਕਹਿ ਕੇ ਤੁਹਾਨੂੰ ਖੁਸ਼ ਕਰ ਦਈਏ, ਇਹ ਜਿਹਾ ਕੰਮ ਅਸੀਂ ਨਹੀਂ ਕਰਦੇ ਜੀ। ਅਤੇ ਠੀਕ ਆ, ਮਾਰਕੀਟ ਜੇ ਜੀ ਹੈਗੀ ਉਹਦੇ ਮੁਤਾਬਕ ਵਾਜਬ ਪ੍ਰਾਈਸ ਦੇ ਉੱਤੇ ਅਸੀਂ ਤੁਹਾਡੀ ਪ੍ਰੋਪਰਟੀ ਵੇਚਾਂਗੇ। ਜੇ ਪ੍ਰੋਪਰਟੀ ਲੱਭ ਰਹੇ ਹੋ ਕੋਈ, ਫਿਰ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। 647-384-36 ਮੇਰਾ ਨੰਬਰ ਆ, 6473-008436। ਬਾਕੀ ਗੱਲਾਂ ਕਰਾਂਗੇ ਜੀ ਆਪਾਂ ਸੋਮਵਾਰ ਨੂੰ। ਤੁਸੀਂ ਇੰਜੋਏ ਕਰੋ ਵੀਕਐਂਡ, ਅਤੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
Aadmi bulbula hai pani ka.
The poet, the writer, the legend, Gulzar. Live in concert along with top Bollywood singers.
Dil dhoondta
naam
Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
For tickets, call 416-854-2923. 416-399-1540.
ਸਾਰੀ ਜਿੰਨਾ ਵੀ ਸੋਹਣਾ ਹੋਵੇ, ਥੋੜੀ ਬਿਨਾ ਨਹੀਂ ਜੱਚਦਾ।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
ओ माया मेहंदी रोका या व्यादा होवे मौका प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर 100 तो लेके 700 तक दी कैपेसिटी ते खाना उही लाजवाब। स्वीट महल वाला प्रेसिडेंट कन्वेंशन सेंटर कन्वीनिएंटली लोकेटेड इन बॉन। हुणे कॉल करो अते अपनियां पार्टियां बुक कराओ 416-433-9191 416-433-9191
प्रेसिडेंट कन्वेंशन सेंटर।
प्यार करना आता है मुझे, करके दिखाऊंगा।
Celebrate Eid with the much-awaited film London Nahin Jaunga, a real treat to watch with your family.
तो अर्ज किया है।
जहाँ पर तुमको रखा था।
वहाँ पर हार्ट होता है।
मोहब्बत साइंस होती है।
बिछड़ना आर्ट होता है।
Releasing on Friday, 8 July in cinemas near you.
जान कट गया है।
A rising star entertainment release.
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो।